ਖਬਰ ਛੱਡ ਦਿੱਤੀ। ਹੁਣ ਚੋਰ ਜਿਹੜੇ ਨੇ ਉੱਠ ਖੜੇ ਵੀ ਆ, ਸੁੱਤੇ ਪਏ ਨੇ, ਲੁੱਟੋ ਆਰਾਮ ਨਾਲ। ਮੂਸਨ ਹਾਰੇ ਪੰਚ ਬਟਬਾਰੇ, ਸੋਨੇ ਨਜ਼ਰ ਪੜੇ ਠੱਗ ਹਾਰੇ। ਸੁਣਿਆ ਨਗਰਾਂ ਨੂੰ ਜਿਵੇਂ ਜੀ ਕਰਦਾ ਟਰੱਕ ਲਿਆ ਲਿਆ ਕੇ ਲੁੱਟ ਲਓ, ਚਾਹੇ ਜਦ ਘਰ ਦੇ ਰਾਖੇ ਪਹਿਰੂਏ ਸੌਂਗੇ, ਕੁਛ ਕਰ ਲਓ ਲੁੱਟ ਲੈਂਦਾ ਫਿਰ ਉਹਨੂੰ। ਕਹਿੰਦੇ ਸਾਰੇ ਹੀ ਸੁੱਤੇ ਪਏ ਨੇ, ਜੇ ਕੋਈ ਜਾਗਦਾ ਹੁੰਦਾ ਤਾਂ ਬਚਦਾ ਘਰ। ਹੁਣ ਕਹਿੰਦੇ ਜੀ ਮੈਂ ਨੀ ਜਾਗਦਾ, ਮੇਰੇ ਮਾਂ ਬਾਪ ਜਾਗਦੇ ਨੇ, ਉਹਦਾ ਸਤਸੰਗ ਜਾਂਦੇ ਨੇ, ਉਹ ਬਚਾ ਲੈਣ। ਮਹਾਰਾਜ ਕਹਿੰਦੇ ਨਹੀਂ ਪ੍ਰੇਮੀਆ, ਇੰਤੇ ਰਾਖੇ ਬਾਪ ਨਾ ਮਾਈ। ਬਾਪ ਤੇ ਮਾਂ ਦਾ ਤਾਂ ਇੱਥੇ ਹੱਥ ਪਹੁੰਚਦਾ ਹੀ ਨਹੀਂ, ਨਾ ਤੈਨੂੰ ਜਗਾਉਣ ਦੀ ਉਹਨਾਂ ਚ ਤਾਕਤ ਹੈ ਬਾਂ ਤੇ ਬਾਪ ਦੀ। ਕਹਿੰਦਾ ਜੀ ਫਿਰ ਮੇਰੇ ਮਿੱਤਰ ਮੇਰੇ ਭਰਾ ਤਾਂ ਤਕੜੇ ਨੇ ਜੇ ਉਹ ਬੁੱਢੇ ਹੋ ਗਏ। ਮਹਾਰਾਜ ਕਹਿੰਦੇ ਮਿੱਤਰਾਂ ਦਾ ਵੀ ਉੱਥੇ ਹੱਥ ਨਹੀਂ ਪਹੁੰਚਦਾ, ਨਾ ਭਾਈਆਂ ਦਾ ਪਹੁੰਚਦਾ। ਇੰਤੇ ਰੱਖ ਮੀਤ ਨਾ ਭਾਈ। ਫਿਰ ਕਹਿੰਦੇ ਜੀ ਜੇ ਕੰਮ ਨਾ ਬਣੇ ਰਿਸ਼ਵਤ ਦੇ ਦੇਵੇ ਪੁੰਨਦਾਨ ਕਰ ਦਈਏ। ਕਹਿੰਦੇ ਇਹਦੇ ਨਾਲ ਵੀ ਨਹੀਂ ਰਹਿੰਦੇ। ਫਿਰ ਜੀ ਕਹਿੰਦੇ ਕੋਈ ਸਿਆਣੀਆਂ ਗੱਲਾਂ ਕਰ ਲਈਏ। ਮਹਾਰਾਜ ਕਹਿੰਦੇ ਇਹਦੇ ਨਾਲ ਵੀ ਨਹੀਂ ਉਹ ਜਾਗਦੇ, ਉਹ ਨਹੀਂ ਰਹਿੰਦੇ। ਦਰਬ ਸਿਆਣਪ ਨਾ ਹੋਏ ਰਹਿਤੇ। ਫਿਰ ਸੱਚੇ ਪਾਤਸ਼ਾਹ ਤੁਸੀਂ ਦੱਸ ਦਿਓ। ਕਹਿੰਦੇ ਮੇਰੀ ਗੱਲ ਤੇ ਤੂੰ ਯਕੀਨ ਕਰ ਲਏਗਾ? ਕਹਿੰਦੇ ਮਹਾਰਾਜ ਕਿਰਪਾ ਕਰਕੇ ਦੱਸੋ, ਮੈਂ ਤੁਹਾਡੀ ਗੱਲ ਤੇ ਯਕੀਨ ਕਰਾਂਗਾ। ਕਹਿੰਦੇ ਫਿਰ ਜੇ ਯਕੀਨ ਕਰਨਾ ਤਾਂ ਸੁਣ ਲੈ, ਸਾਧੂ ਦੀ ਸੰਗਤ ਮਿਲ ਜਾਵੇ। ਉੱਥੇ ਇਹ ਡਰਦੇ ਚੋਰ ਨੱਠ ਜਾਂਦੇ ਨੇ, ਨੇੜੇ ਨਹੀਂ ਆਉਂਦੇ। ਸਾਧ ਸੰਗਤ ਉਹ ਦੁਸ਼ਟ ਬਸ ਹੋਤੇ। ਕਹਿੰਦੇ ਦੁਸ਼ਟ ਜਿਹੜੇ ਨੇ, ਸਾਧੂ ਦੀ ਸੰਗਤ ਮਿਲੇ ਤਾਂ ਇਹ ਮਿਲਿਆ ਕਹਿੰਦੇ। ਸੋ ਇਸ ਤਰ੍ਹਾਂ ਕਰ ਕਿਰਪਾ ਮੋਏ ਸਾਰੰਗ ਪਾਣ। ਹੁਣ ਅਰਦਾਸ ਕਰਨ ਲੱਗ ਗਿਆ ਜੀਵ, ਜਿਹਨੇ ਗੱਲ ਸਮਝ ਲਈ, ਜਿਹਨੇ ਤਾਂ ਸਮਝੀ ਨਹੀਂ ਉਹ ਤਾਂ ਚੁੱਪ ਹੈ, ਜਿਹਦੇ ਸਮਝ ਆ ਗਈ ਉਹ ਹੁਣ ਗੁਰੂ ਕੋ ਅਰਦਾਸ ਕਰਦਾ, ਵਾਹਿਗੁਰੂ ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ। ਕਹਿੰਦੇ ਕੀ ਮੰਗਦਾ? ਆਵਾਜ਼ ਆਈ, ਕਹਿੰਦੇ ਮੈਂ ਸੱਚੇ ਪਾਤਸ਼ਾਹ ਕੁਛ ਨਹੀਂ ਮੰਗਦਾ, ਮੈਨੂੰ ਨਾ ਤੂੰ ਖਜ਼ਾਨਾ ਦੇ ਦੇ ਵੱਡਾ। ਕਹਿੰਦੇ ਵੱਡਾ ਖਜ਼ਾਨਾ ਕਾਹਦਾ? ਸੋਨੇ ਦਾ, ਚਾਂਦੀ ਦਾ, ਕਿਸ ਚੀਜ਼ ਦਾ ਖਜ਼ਾਨਾ ਮੰਗਦਾ? ਕਹਿੰਦੇ ਪਾਤਸ਼ਾਹ ਮੈਨੂੰ ਤੂੰ ਜੇ ਖਜ਼ਾਨਾ ਦੇਣਾ ਨਾ, ਸੰਤਨ ਧੂਰ ਸਰਵ ਨਿਧਾਨ, ਸੰਤਾਂ ਦੀ ਧੂੜੀ ਦੇ ਦੇ, ਦਾਨ ਮਹਿਣ ਦਾ ਤਰੀ ਖਾਕ ਜੇ ਮੇਰੇ ਤਮਸਤਕ ਲਾਈਆ। ਮੈਂ ਤਾਂ ਸੰਤਾਂ ਦੀ ਧੂੜੀ ਮੰਗਦਾ, ਇਹ ਖਜ਼ਾਨਾ ਮੈਨੂੰ ਦੇ ਦੇ, ਹੋਰ ਨਹੀਂ ਮੈਂ ਰੰਗਦਾ। ਕਿਉਂ? ਉਹਨਾਂ ਨਾਲ ਮਿਲ ਕੇ ਨਾ ਮੇਰਾ ਜਿਹੜਾ ਖਜ਼ਾਨਾ ਅੰਦਰਲਾ ਉਹ ਬਚਦਾ। ਸਾਬਤ ਪੂੰਜੀ ਸਤਿਗੁਰ ਸੰਗ, ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ। ਸੰਤ ਕਹਿੰਦੇ ਤੈਨੂੰ ਮੰਤਰ ਦੇ ਦਿੰਦੇ ਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੈਨੂੰ ਜਾਗ ਆਜੂ, ਤੇਰੇ ਇੰਦਰੇ ਸਾਰੇ ਜਾਗ ਪੈਣਗੇ, ਫਿਰ ਚੋਰਾਂ ਦਾ ਬਸ ਨਹੀਂ ਚੱਲਣਾ। ਸੋ ਜਾਗੈ ਜਿਸ ਪ੍ਰਭ ਕਿਰਪਾਲ, ਇਹ ਪੂੰਜੀ ਸਾਬਤ ਧਨ ਮਾਲ। ਕਹਿੰਦੇ ਕਿਉਂ ਭਾਈ ਭਾਨਾ? ਇੱਕ ਚੋਰ ਹੋਵੇ ਤਾਂ ਅਸੀਂ ਗੱਲ ਕਰੀਏ, ਪੰਜ ਤਾਂ ਇਹ ਚੋਰ ਨੇ। ਪੰਜ ਬੜੇ ਖਤਰਨਾਕ ਠੱਗ ਲੱਗੇ ਹੋਏ ਨੇ। ਰਾਜਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇਹ ਨਹੀਂ ਠੱਗੀ ਜੱਗ ਠੱਗਿਆ, ਕਿਨੇ ਨਾ ਰੱਖੀ ਲੱਜ। ਕਹਿੰਦੇ ਠੱਗਾਂ ਨੇ ਸਾਰਾ ਇਹ ਠੱਗ ਲਿਆ, ਮਿੱਠੇ ਹੋ ਕੇ ਠੱਗਦੇ ਨੇ, ਮਰਜ਼ੀ ਨਾਲ ਠੱਗਦੇ ਨੇ, ਇਹਨੂੰ ਜ਼ੋਰ ਨਾਲ ਨਹੀਂ ਠੱਗਦੇ, ਧੱਕਾ ਨਹੀਂ ਕਰਦੇ। ਤੇ ਫਿਰ ਅੰਦਰ ਦੋ ਡੈਣਾਂ ਰਹਿੰਦੀਆਂ ਨੇ, ਆਸਾ ਤੇ ਤ੍ਰਿਸ਼ਨਾ, ਆਸਾ ਤੇ ਅੰਦੇਸ਼ਾ। ਤ੍ਰਿਸ਼ਨਾ ਦੀ ਅੱਗ ਜਲ ਰਹੀ ਹੈ, ਹੰਸ ਹੇਤ ਕੋਪ ਲੋਭ ਚਾਰੇ ਨਦੀਆਂ ਅੱਗ, ਚਾਰ ਅੱਗ ਦੀਆਂ ਨਦੀਆਂ ਤੇਰੇ ਅੰਦਰ ਨੇ, ਇਸ ਤਰ੍ਹਾਂ ਬੇਅੰਤ ਲੱਗੇ ਹੋਏ ਨੇ ਤੇਰੇ ਪਿੱਛੇ। ਉਸ ਵੇਲੇ ਜਗਿਆਸੂ ਦੇ ਮਨ ਚ ਆਇਆ ਵੀ ਹੇ ਸੱਚੇ ਪਾਤਸ਼ਾਹ, ਮੈਂ ਤਾਂ ਫਿਰ ਬੜਾ ਬਸ ਬੇਬਸ ਹੋ ਗਿਆ, ਮੈਨੂੰ ਕੁਛ ਨਹੀਂ ਸਮਝ ਆਉਂਦੀ ਗੱਲ।
ਅੱਗੇ ਮੈਂ ਪੁਕਾਰ ਕਰਾਂ ਜਾ ਕੇ, ਪੰਜੇ ਚੋਰ ਮੈਨੂੰ ਲੁੱਟ ਦੇ। ਅੱਗੇ ਮੈਂ ਪੁਕਾਰ ਕਰਾਂ ਜਾ ਕੇ, ਪੰਜੇ ਚੋਰ ਮੈਨੂੰ ਲੁੱਟ ਦੇ। Thank you.
क्यों राखो कारोबार मना मारे लूटे नीत नीत किस आगे करी पुकार जना दसो मैं किरे को पुकार करा जे राजे ने पुलिस छड़ी हुई है जे पुलिस दे कोल मैं जाके कहना मैनू पंजे चोर लुट दी है वो तो टच तो मस नहीं होंगे क्योंकि हिस्सा पत्ती बराबर होया कर दे ਹੁਣ ਮੈਂ ਦੱਸੋ ਕਿੱਥੇ ਜਾਵਾਂ ਕਿਹੜੇ ਰਾਜੇ ਕੋਲ ਜਾਵਾਂ ਕਿੱਥੇ ਮੈਂ ਜਾ ਕੇ ਪੁਕਾਰ ਕਰਾਂ ਮਹਾਰਾਜ ਕਹਿੰਦੇ ਤੂੰ ਐਂ ਕਰ ਰਾਮ ਨੂੰ ਪੁਕਾਰ ਕਰ ਰਾਮ ਨਾਮਾ ਉਚਰ ਮਨਾ ਆਗੇ ਜਮਦਲ ਬਿਖ ਕਨਾ ਤੇ ਰਾਮ ਦਾ ਨਾਮ ਤੂੰ ਉਚਾਰ ਕਰ ਅੱਗੇ ਜਾ ਕੇ ਜਿਹੜਾ ਅੱਗੇ ਹੈ ਨਾ ਇਹ ਤਾਂ ਚੋਰ ਹੈ ਤੈਨੂੰ ਲੁੱਟਦੇ ਨੇ ਇਹਨਾਂ ਦਾ ਮਾਰਿਆ ਹੋਇਆ ਤੂੰ ਕਿੱਥੇ ਜਾਵੇਂਗਾ ਉਹ ਥਾਂ ਤੈਨੂੰ ਬਹੁਤ ਭਿਆਨਕ ਨਜ਼ਰ ਆਏਗੀ ਤੇ ਇਹ ਜਿਹੜੇ ਚੋਰ ਨੇ ਤੇਰੇ ਨਾਲ ਇਹ ਫਿਰ ਤੇਰੇ ਨਾਲ ਨਹੀਂ ਰਹਿਣੇ ਫਿਰ ਇਹਨਾਂ ਨੇ ਤਾਂ ਜਾਣਾ ਨੱਠ ਤੇ ਤੈਂ ਫਸ ਜਾਣੇ
ਸ਼ੰਗਲ ਜਮਾਦਾ ਪੈ ਗਿਆ Thank you.
ਗਲਤੀ ਨਾਲ ਮੈਂ ਪਿਆਰ ਪਾ ਕੇ ਬਹਿ ਗਿਆ। ਸਾਰੀ ਜ਼ਿੰਦਗੀ ਜਿੰਨਾ ਚਿਰ ਮੇਰੇ ਵਿੱਚ ਸਵਾਸ ਸੀ, ਜਿੰਨਾ ਚਿਰ ਮੇਰਾ ਸਰੀਰ ਚੱਲਦਾ ਸੀ, ਇਹ ਆਪਣੇ ਮੌਜ ਮੇਲੇ ਕਰਦੇ ਰਹੇ। ਤਾਂ ਜਦ ਇਹਨਾਂ ਦੀਆਂ ਗਲਤੀਆਂ ਦਾ ਸਦਕਾ ਮੇਰੇ ਗਲ ਵਿੱਚ ਸੰਗਲ ਪੈ ਗਿਆ, ਤਾਂ ਫਿਰ ਇਹ ਕਿਤੇ ਨੇੜੇ ਤੇੜੇ ਵੀ ਮੈਨੂੰ ਦਿਸੇ ਨਹੀਂ ਹੈ, ਮੈਨੂੰ ਛੱਡ ਕੇ ਭੱਜ ਗਏ। ਹੇ ਪ੍ਰਭੂ, ਮੈਂ ਕਿਹਦੇ ਕੋਲ ਪੁਕਾਰ ਕਰਾਂ? ਅਵਰ ਪੰਚ ਹਮ ਇੱਕ ਜਣਾ, ਕਿਉਂ ਰੱਖੋ ਘਰ ਬਾਰ ਮਨਾ, ਮਾਰੇ ਲੁੱਟੇ ਨੀਤ ਨੀਤ, ਕਿਸ ਅੱਗੇ ਕਰੀ ਪੁਕਾਰ ਜਾਂ? ਕਿਹਦੇ ਕੋਲ ਪੁਕਾਰ ਕਰੀਏ? ਰਾਮ ਨਾਮਾ ਉਚਰ ਮਨਾ, ਅੱਗੇ ਜਮਦਰ ਬੇਖਮ ਕਰ। ਉਸਾਰ ਮੜੋਲੀ ਰੱਖ ਹੈ ਦੁਆਰਾ, ਸਰੀਰ ਉਸਾਰ ਲਿਆ, ਨੌ ਦੁਆਰੇ ਉਹਦੇ ਵਿੱਚ ਰੱਖੇ ਹੋਏ ਨੇ। ਪੀਤਰ ਬੈਠੀ ਸਾਧਨਾ, ਜੀਵ ਆਤਮਾ ਵਿੱਚ ਬੈਠੀ ਹੈ। ਅੰਮ੍ਰਿਤ ਕੇਲ ਕਰੇ ਨਿਤ ਕਮਣ, ਖੇਲਾ ਕਰਦੀ ਹੈ, ਜਵਾਕਾਂ ਨੂੰ ਚੱਕ ਚੱਕ ਕੇ ਪਿਆਰ ਕਰਦਾ ਹੈ, ਮੇਰਾ ਮੇਰਾ ਪੈਸੇ ਕਮਾਉਂਦਾ, ਹੋਰ ਅਨੇਕਾਂ ਗੱਲਾਂ ਕਰਦਾ, ਸ਼ਰਾਬਾਂ ਪੀਂਦਾ, ਮਾਸ ਖਾਂਦਾ, ਚੁਗਲੀਆਂ ਕਰਦਾ, ਰਾਤਾਂ ਨੂੰ ਲੁੱਟਦਾ ਦੂਜਿਆਂ ਨੂੰ, ਕੇਲ ਕਰਦਾ ਕਹਿੰਦੇ। ਤੇ ਉਧਰਲੇ ਪਾਸੇ ਕੀ ਹੁੰਦਾ? ਅਬਰ ਲੁਟੇਨ ਸੌ ਪੰਜ ਜਣਾ, ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਤਾਂ ਲੁੱਟਿਆ ਜਾ ਰਿਹਾ। ਢਾ ਮੜੋਲੀ ਲੁੱਟਿਆ ਦਿਓਰਾ, ਆਹ ਮੜੋਲੀ ਨੂੰ ਢਾ ਲਿਆ ਤੇ ਤਾਂ ਜਿਹੜਾ ਸਰੀਰ ਸੀ ਲੁੱਟ ਲਿਆ। ਲੁੱਟੇ ਦਾ ਕੀ ਹੋਇਆ? ਕਹਿੰਦੇ ਸਾਧਨ ਪਕੜੀ ਇੱਕ ਜਣਾ, ਕੱਲੀ ਉਹ ਫਸ ਗਈ, ਜਿਹੜੇ ਨਾਲ ਦੇ ਸੀ ਖਾਂਦੇ ਪੀਂਦੇ। ਜਮ ਡੰਡਾ ਗਲ ਸੰਗਲ ਪੜਿਆ, ਭਾਗ ਗਏ ਸੇ ਪੰਜ ਜਣਾ, ਕਹਿੰਦੇ ਉਹ ਤਾਂ ਛੱਡ ਕੇ ਨੱਠ ਗਏ, ਫਸ ਗਿਆ ਮੈਂ। ਕਾਮਣ ਲੋੜਾ ਸੋਨਾ ਰੁਪਾ, ਘਰ ਵਿੱਚ ਤਾਂ ਪੈਸਾ ਚਾਹੀਦਾ, ਸੋਨਾ ਚਾਹੀਦਾ, ਕੱਪੜੇ ਚਾਹੀਦੇ ਆ, ਰੁਪਾ ਚਾਹੀਦਾ। ਮਿੱਤਰ ਲੋੜੇ ਸੋ ਖਾਧਾ ਦਾ, ਮਿੱਤਰ ਤਾਂ ਰਹਿੰਦੇ ਜੇ ਉਹਨਾਂ ਨੂੰ ਖਿਲਾਈ ਪਿਲਾਈ ਜਾਓ। ਨਾਨਕ ਪਾਪ ਕਰੇ ਤਿੰਨ ਕਾਰਨ, ਉਹਨਾਂ ਦੇ ਖਾਤਰ ਤੂੰ ਪਾਪ ਕਰਦਾ, ਹੁਣ ਪ੍ਰੇਮੀਆਂ ਕੀ ਬਣੂਗਾ? ਕਹਿੰਦੇ ਜਾਸੀ ਜਮਪੁਰ ਬਾਧਾ ਥਾ, ਹੁਣ ਜਮਾਂ ਦੇ ਦਰ ਤੇ ਬੰਨਿਆ ਹੋਇਆ ਜਾਏਗਾ। ਸੋ ਇਹ ਸਾਡਾ ਇਤਿਹਾਸ ਹੈ ਸਾਧਸੰਗ ਜੀ, ਸਾਡਾ ਜੀਵਨ ਹੈ ਜਿਸ ਵਿੱਚ ਅਸੀਂ ਲੰਘੇ ਜਾ ਰਹੇ। ਇੱਕ ਇੱਕ ਚੋਰ ਦੀ ਤਾਕਤ ਕਿੰਨੀ ਹੈ, ਹਾਥੀ ਦੇ ਲੋ ਕਿੱਡਾ ਬੜਾ ਜਾਨਵਰ ਹੈ। ਇਹਨੂੰ ਦ੍ਰਿਸ਼ਟੀ ਦਾ ਰੋਗ ਲੱਗਿਆ ਹੋਇਆ, ਅੰਦਰ ਕਾਮ ਦਾ ਰੋਗ ਹੈ, ਸਪਰਸ਼ ਦਾ। ਹੱਥ ਨਹੀਂ ਬਣਾ ਦਿੰਦੇ ਨੇ ਕਾਗਜ਼ਾਂ ਦੀ, ਟੋਆ ਪੱਟ ਕੇ ਉੱਤੇ ਛੱਤ ਪਾ ਕੇ ਉਹਦੇ 'ਤੇ ਕਢਾ ਦਿੰਦੇ ਨੇ ਫੂਸ ਪਾ ਕੇ। ਹਾਥੀ ਦੌੜਿਆ ਹੀ ਆਉਂਦਾ ਆ ਕੇ ਉਹਦੇ ਵਿੱਚ ਗਿਣ ਕੇ ਸਾਰੀ ਜ਼ਿੰਦਗੀ ਮਨੁੱਖ ਦੀ ਗੁਲਾਮੀ ਕਰਦਾ। ਐਡੀ ਬੜੀ ਤਾਕਤ ਦਾ ਮਾਲਕ ਇੱਕ ਜਜ਼ਬੇ ਨੇ ਗੁਲਾਮ ਬਣਾ ਦਿੱਤਾ। ਮੱਛੀ ਜਿਹੜੀ ਹੈ ਉਹਨੂੰ ਜੀਵ ਦਾ ਰੋਗ ਲੱਗਿਆ ਹੋਇਆ, ਕੁੰਡੀ ਨੂੰ ਸਵੇਰ ਆਟੇ ਦੇ ਅੰਦਰ ਲੰਘਾ ਜਾਂਦੀ ਆ, ਗਲ 'ਚ ਫਸ ਜਾਂਦੀ ਆ, ਸ਼ਿਕਾਰੀ ਫਿਰ ਮਾਰ ਲੈਂਦਾ, ਉਹਨੂੰ ਮਰਨਾ ਪੈਂਦਾ। ਇਹ ਜਿਹੜਾ ਹੈਗਾ ਹਰਨ ਕ੍ਰੰਕ ਨੂੰ ਨਾਦ ਦਾ ਰੋਗ ਲੱਗਿਆ ਹੋਇਆ, ਕੰਡੇ ਜਿਹੜੇ ਦਾ ਸ਼ਬਦ ਕਰਦੇ ਨੇ, ਸਿੱਧਾ ਹੀ ਸ਼ਿਕਾਰੀ ਕੋਲ ਚਲਿਆ ਜਾਂਦਾ ਤੇ ਉੱਥੇ ਸ਼ਿਕਾਰੀ ਕੋਲ ਜਾ ਕੇ ਉਹ ਫੜ ਲੈਂਦਾ ਸ਼ਿਕਾਰੀ ਉਹ। ਆ ਭਵਰੇ ਨੂੰ ਵਾਸਨਾ ਦਾ ਰੋਗ ਲੱਗਿਆ ਹੋਇਆ, ਫੁੱਲ 'ਚ ਬਹਿ ਜਾਂਦਾ, ਫੁੱਲ ਸ਼ਾਮ ਨੂੰ ਬੰਦ ਹੋ ਜਾਂਦਾ, ਸਵੇਰੇ ਮਰਿਆ ਹੋਇਆ ਹੀ ਨਿਕਲਦਾ। ਇਸ ਤਰ੍ਹਾਂ ਦੇ ਨਾਲ ਹੇਤ ਰੋਗ ਦਾ, ਸਗਲ ਸੰਸਾਰਾ ਮੋਹ ਦਾ ਰੋਗ ਲੱਗਿਆ ਹੋਇਆ, ਮਨੁੱਖ ਨੂੰ ਪੰਜੇ ਹੀ ਲੱਗੇ ਹੋਏ ਨੇ। ਸੋ ਇਕੱਲੇ ਇਕੱਲੇ ਦੀ ਤਾਕਤ ਦੱਸਦੇ ਹਾਂ ਵੀ ਹਾਥੀ ਦੇਖੋ ਕਿੱਡੀ ਕਿੱਡਾ ਜਾਣ, ਇੰਦਰ ਕਿੰਨਾ ਸਮਝਦਾਰ, ਕਿੰਨਾ ਸੁਖ ਹੈ ਉਹਦੇ ਕੋਲ। ਇੱਥੇ ਦੇ ਰਾਜ ਚੱਕਰਵਰਤੀ ਬਾਦਸ਼ਾਹ ਦੇ ਨਾਲੋਂ ਉਹਦੇ ਕੋਲ 10 ਕਰੋੜ ਖਰਬ ਗੁਣਾ ਜ਼ਿਆਦਾ ਸੁਖ ਹੈ ਇੱਥੇ ਦੇ ਰਾਜੇ ਨੂੰ। ਪਰ ਉਹ ਕਿੰਨਾ ਗਲਤ ਕਾਮ ਨੇ ਬੰਨਿਆ, ਗੌਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲਵਾਣਾ ਸਹਿ ਸਰੀਰ ਚੇਨ ਭਗ ਹੋਏ ਤਾਵਨ ਪਛੋ ਤਣ ਸ਼ਰਾਬ ਲੈ ਲਿਆ ਹਜ਼ਾਰ ਭਗਾਂ ਦਾ ਸਰੀਰ ਫਟ ਗਿਆ ਪਛਤਾਉਂਦਾ ਫਿਰਦਾ ਜਾ ਕੇ ਲੁਕ ਗਿਆ ਇੱਧਰ ਪੂਰੀ ਸੁੰਨੀ ਹੋ ਗਈ ਸ਼ਰਮ ਦਾ ਮਾਰਿਆ ਸਾਹਮਣੇ ਨਹੀਂ ਆਉਂਦਾ ਮਹਾਰਾਜ ਕਹਿੰਦੇ ਇਹ ਜੇ ਵੀ ਜਿਹੜੇ ਨੇ ਬਰਮ ਹੈ ਲੜਕੀ ਸੱਜ ਧੱਜ ਕੇ ਆ ਗਈ ਉਹਨੂੰ ਦੇਖਣ ਲੱਗ ਗਿਆ ਗਹਿਰਾ ਭੁੱਲ ਗਿਆ ਬਿਲਕੁਲ ਆਪਣੇ ਆਪ ਨੂੰ ਤੇ ਲੜਕੀ ਨੇ ਦੇਖ ਲਿਆ ਵੀ ਮੇਰਾ ਪਿਤਾ ਜਿਹੜਾ ਮੰਦੀ ਨਿਗਾਹ ਨਾਲ ਦੇਖ ਲਿਆ ਕਿੱਡਾ ਬੜਾ ਬਰਮਾ ਦੇਵਤਾ ਉਹ ਪਾਸੇ ਹੋ ਗਈ ਬਲ ਨਾਲ ਆਪਣਾ ਦੂਆ ਮੂੰਹ ਲਵਾ ਲਿਆ ਉਹ ਦੂਜੇ ਪਾਸੇ ਹੋ ਗਈ ਉੱਧਰ ਮੂੰਹ ਕਰ ਲਿਆ ਪਿੱਛੇ ਹੋ ਗਈ ਪਿੱਛੇ ਕਰ ਲਿਆ ਉਹ ਆਪਣੇ ਬਲ ਦੇ ਨਾਲ ਉੜ ਚੱਲੀ ਉੱਥੋਂ ਇਹਨੇ ਸਿਰ ਤੇ ਲਾ ਲਿਆ ਸ਼ਿਵਜੀ ਖੜਾ ਦੇਖਦਾ ਸੀ ਸ਼ਿਵ ਜੀ ਨੇ ਤਰਸੂਲ ਮਾਰਿਆ ਉੱਪਰਲਾ ਸਿਰ ਕੱਟ ਲਿਆ ਕੱਟਿਆ ਹੋਇਆ ਹੱਥ ਤੇ ਆ ਕੇ ਲੱਗ ਗਿਆ ਕਹਿੰਦੇ ਸਾਰੇ ਤੀਰਥਾਂ ਤੇ ਘੁੰਮਿਆ ਕਿਤੇ ਉਹ ਸਿਰ ਖੋਪਰੀ ਨਹੀਂ ਲੈਂਦੀ ਆਹ ਕਪਾਲ ਮੋਚਨ ਕਪਾਲ ਕਹਿੰਦੇ ਨੇ ਖੋਪਰੀ ਨੂੰ ਮੋਚਨ ਕਹਿੰਦੇ ਨੇ ਲਾਉਣ ਵਾਲੀ ਚੀਜ਼ ਆਹ ਕਪਾਲ ਮੋਚਨ ਆ ਕੇ ਖੋਪਰੀ ਲਈ ਉਸਦੀ ਕਹਿੰਦੇ ਏਡਾ ਬੜਾ ਇੱਕ ਕਾਮ ਦੇ ਜਜ਼ਬੇ ਨੇ ਮਾਰ ਲਿਆ ਭਸਮਾਂ ਸੁਰ ਬੇਅੰਤ ਨੇ ਮਛੰਦਰ ਹੈ ਮਛੰਦਰ ਸਾਰੀ ਜ਼ਿੰਦਗੀ ਤਪ ਕਰੀ ਗਿਆ ਤੇ ਲੰਕਾ ਦੇ ਰਾਜੇ ਅਮਰੂ ਦੇ ਕੋਲ ਚਲਿਆ ਗਿਆ ਉੱਥੇ ਰਾਣੀਆਂ ਨੇ ਬੜੀ ਸੇਵਾ ਕਰੀ ਰਾਜਾ ਮਰ ਗਿਆ ਮਰੇ ਤੇ ਨਿਗਾਹ ਰਾਜੇ ਵੱਲ ਤਾਂ ਗਈ ਨਾ ਰਾਣੀਆਂ ਵੱਲ ਚਲੀ ਗਈ ਇਹਨੇ ਕਿਹਾ ਮੈਂ ਬਿਰਧ ਹਾਂ ਜੋਗੀ ਹਾਂ ਕੋਈ ਤਰੀਕਾ ਸੋਚੀਏ ਆਪਣੇ ਸਰੀਰ ਨੂੰ ਤਾਂ ਕੰਦਰਾਂ 'ਚ ਰੱਖਿਆ ਹੈ ਅਤੇ ਆਪ ਉਹਦੇ ਸਰੀਰ 'ਚ ਆ ਕੇ ਮਰ ਗਿਆ 14 ਸਾਲ ਲੰਘ ਗਏ ਗੋਰਖ ਭਾਲਦਾ ਫਿਰੇ ਮੇਰਾ ਗੁਰੂ ਕਿੱਥੇ ਗਿਆ ਬਾਲ ਗੰਗਾ ਜੀ ਕਹਿੰਦਾ ਤੇਰਾ ਗੁਰੂ ਕਿੱਥੇ ਹੈ ਕਹਿੰਦੇ ਕਿਤੇ ਸਮਾਧੀ ਲਾਈ ਬੈਠੇ ਹਾਂ ਕਹਿੰਦਾ ਸਮਾਧੀ ਟੋਲ ਕਿੱਥੇ ਹੈ ਕਹਿੰਦਾ ਪਤਾ ਹੀ ਨਹੀਂ ਲੱਗਦਾ ਸਾਰਾ ਦੇਖ ਲਿਆ ਅਖੀਰਾ ਕਹਿੰਦਾ ਜਾ ਉਹ ਤਾਂ ਰਾਜੇ ਦੇ ਅਮਰੂਦ ਸਰੀਰ 'ਚ ਬੈਠਾ ਪਦਮਨੀ ਰਾਣੀਆਂ ਭੋਗਦਾ ਗੁਰੂ ਨਾਨਕ ਪਾਤਸ਼ਾਹ ਮਿਲੇ ਜਦੋਂ ਇਹਨੇ ਕੱਢ ਲਿਆ ਨਾ ਵਾਪਸ ਆਉਂਦੇ ਸੀ ਗੁਰੂ ਨਾਨਕ ਸਾਹਿਬ ਉੱਥੇ ਹੀ ਮਿਲੇ ਸੀ ਉੱਥੇ ਹੀ ਉਹਨਾਂ ਨੇ ਦੱਸਿਆ ਸੀ ਵੀ ਸਾਗਰ ਕਿਵੇਂ ਤਰੀਦਾ ਬਿਸ਼ੰਦਰ ਨਾਥ ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਜਹਾਂ ਕਾਮ ਤੈ ਨਾਮ ਨਾ ਜਿੱਥੇ ਕਾਮ ਹੈ ਉੱਥੇ ਨਾਮ ਦੀ ਤਾਂ ਗੱਲੇ ਨਾ ਕਰੋ ਜਹਾਂ ਨਾਮ ਨਾ ਕਾਮ ਜਿੱਥੇ ਨਾਮ ਹੈ ਉੱਥੇ ਕਾਮ ਨਹੀਂ ਆਪੇ ਹੀ ਦੇਖ ਲਵੇ ਆਪਣੇ ਆਪ ਨੂੰ ਦੋਨੋਂ ਕਬ ਹੂੰ ਨਾ ਮਿਲੇ ਰਬ ਰਜਨੀ ਇੱਕ ਥਾਮ ਰਾਤ ਤੇ ਦਿਨ ਜਿਵੇਂ ਨਹੀਂ ਮਿਲਦੇ ਇਸ ਤਰ੍ਹਾਂ ਕਾਮੀ ਆਦਮੀ ਨਾਮ ਵਿੱਚ ਨਹੀਂ ਆ ਸਕਿਆ ਕਰਦਾ ਕਦੇ ਵੀ ਕਾਮ ਕ੍ਰੋਧ ਮਦ ਲੋਭ ਜੀ ਜਬ ਲਗ ਮਨ ਮੈਂ ਖਾਨ ਜਿੰਨਾ ਚਿਰ ਕਾਮ ਕ੍ਰੋਧ ਲੋਭ ਮੋਹ ਦੀ ਖਾਨ ਹੈ ਨਾ ਅਹੰਕਾਰ ਦੀ ਮਨ ਚ ਤੁਲਸੀ ਪੰਡਿਤ ਮੂਰਖ ਦੋਨੋਂ ਏਕ ਸਮਾਨ ਜਿਹੜਾ ਮੂਰਖ ਹੈ ਉਹ ਵੀ ਤੇ ਜਿਹੜਾ ਪੰਡਿਤ ਹੈ ਇਹ ਵੀ ਜਦ ਤੱਕ ਪੰਜੇ ਚੋਰ ਅੰਦਰ ਵੱਸਦੇ ਆ ਕਹਿੰਦੇ ਉਹਨੂੰ ਐਵੇਂ ਨਾ ਵੱਡਾ ਕਰੋ ਉਹ ਵੀ ਉਸੇ ਦੇ ਬਰਾਬਰ ਹੈ ਸੋ ਇਸੇ ਤਰ੍ਹਾਂ ਮੋਹ ਹੈ ਅਨੇਕਾਂ ਹੀ ਜਨਮ ਧਾਰਦਾ ਲੋਭ ਹੈ ਲੋਭੀ ਦਾ ਤਾਂ ਮਹਾਰਾਜ ਕਹਿੰਦੇ ਲੋਭੀ ਦਾ ਵਿਸਾਹ ਨਾ ਕੀਜੇ ਇਹ ਤਾਂ ਵਿਸਾਹ ਨਾ ਕਰੋ ਇੱਕ ਵਾਰੀ ਇੱਕ ਮਹਾਤਮਾ ਸੀ ਤੇ ਉਹ ਮਹਾਤਮਾ ਦੇ ਕੋਲ ਇੱਕ ਮਾਈ ਰਿਹਾ ਕਰਦੀ ਸੀ ਸੇਵਾ ਕਰਿਆ ਕਰਦੀ ਸੀ ਤੇ ਉਹ ਮਹਾਤਮਾ ਦੇ ਕੋਈ ਆ ਕੇ ਗਹਿਣੇ ਪਾ ਗਿਆ ਹੱਥ 'ਚ ਕੜੇ ਪਾ ਗਿਆ ਸੋਨੇ ਦੇ ਉਹ ਮਾਈ ਕੋਲ ਚਲੇ ਗਏ ਤੇ ਮਾਈ ਨੇ ਕਿਹਾ ਬਈ ਆ ਸੰਤਾਂ ਦੇ ਕੜੇ ਲਾਈਏ ਬਈ ਇਹਨੂੰ ਕਿਹੜਾ ਕਿਸੇ ਨੇ ਰੋਣਾ ਫੂਕ ਵੱਗ ਦਾਂਗੇ ਜ਼ਹਿਰ ਵਾਲੇ ਪਰੌਠੇ ਬਣਾ ਕੇ ਸੰਤਾਂ ਨੂੰ ਭੇਜਦੇ ਨਾਲੇ ਬੇਨਤੀ ਕਰ ਲਈ ਕਿ ਮਹਾਰਾਜ ਪਰੌਠੇ ਛੱਕ ਲਓ ਜਲਦੀ ਜਲਦੀ ਬਹੁਤ ਸੋਹਣੇ ਗਰਮਾ ਗਰਮ ਛੱਕਿਓ ਕਹਿੰਦੇ ਕੋਈ ਨਾ ਬੀਬਾ ਅਸੀਂ ਇਸ਼ਨਾਨ ਕਰਕੇ ਹੁਣੇ ਆਉਂਦੇ ਹਾਂ ਬੈਠ ਕੇ ਆਰਾਮ ਨਾਲ ਛੱਕਾਂਗੇ ਤੂੰ ਫਿਕਰ ਨਾ ਕਰ ਇੱਥੇ ਰੱਖ ਜਾ ਤੇ ਉਧਰਲੇ ਪਾਸੇ ਉਹਦੇ ਦੋ ਤਿੰਨ ਮੁੰਡੇ ਖੇਤਾਂ 'ਚ ਕੰਮ ਕਰਦੇ ਸੀ ਹਲ ਚਲਾਉਂਦੇ ਸੀ ਤੇ ਮਾਈ ਤਾਂ ਸੰਤਾਂ ਪਲੇ ਰੁੱਝੀ ਰਹੀ ਤੇ ਰੋਟੀ ਟਾਈਮ ਨਾਲ ਲੈ ਕੇ ਨਾ ਗਈ ਬੱਚਿਆਂ ਨੇ ਹਾਲ ਖੜਾ ਕਰਿਆ ਤੇ ਸੰਤਾਂ ਕੋਲ ਆ ਗਏ ਬਈ ਇੱਥੇ ਹੀ ਪ੍ਰਸ਼ਾਦਾ ਆਜੂ ਛੱਕ ਲਾਂਗੇ ਸੰਤਾਂ ਨੇ ਦੇਖਿਆ ਵੀ ਅਥਿਤੀ ਆ ਗਏ ਹੁਣ ਮੈਂ ਕਾਹਨੂੰ ਪ੍ਰਸ਼ਾਦਾ ਛਕਣਾ ਬਣੇ ਬਣਾਏ ਪਰੌਠੇ ਉਹਨਾਂ ਦੇ ਅੱਗੇ ਰੱਖ ਦਿੱਤੇ ਉਹਨਾਂ ਨੇ ਛੱਕ ਲਏ ਤੇ ਮਾਈ ਦੇ ਆਉਂਦੇ ਨੂੰ ਉਹ ਮਰੇ ਪਏ ਨੇ ਕਹਿੰਦੇ ਮਾਈ ਕੀ ਪਾਇਆ ਸੀ ਰੋਟੀਆਂ 'ਚ ਤੇਰੇ ਦਾ ਪੁੱਤਰ ਸਾਰੇ ਹੀ ਮਰ ਗਏ ਸੋ ਮਹਾਰਾਜ ਕਹਿੰਦੇ ਵੀ ਜਿੱਥੇ ਲੋਭੀ ਦਾ ਵਿਸਾਹ ਨਾ ਕੀ ਜੇ ਲੋਭੀ ਦਾ ਕੋਈ ਵਿਸਾਹ ਨਹੀਂ ਹੋਇਆ ਕਰਨਾ ਸੋ ਇਸੇ ਤਰ੍ਹਾਂ ਇਹ ਪੰਜੇ ਚੋਰ ਨੇ ਕ੍ਰੋਧ ਮਹਾਰਾਜ ਕਹਿੰਦੇ ਜਿਹਦੇ ਅੰਦਰ ਕ੍ਰੋਧ ਹੋਵੇ ਨਾ ਉਹਦੇ ਨੇੜੇ ਨਾ ਲੱਗੋ ਨਾ ਪਾਸ ਦੁਆਸ ਨਾ ਪਿੱਟੀਆ ਜਿਹਨਾਂ ਅੰਤਰ ਕ੍ਰੋਧ 'ਚ ਨਾ ਇਸੇ ਤਰ੍ਹਾਂ ਪੰਜ ਠੱਗ ਨੇ ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਭਾਈ ਭਾਨਾ ਦੇਖ ਕਿੰਨੇ ਨੇ ਕਿੰਨੇ ਠੱਗ ਨੇ ਕਿੰਨੀਆਂ ਡੈਣਾਂ ਨੇ ਇਹਦੇ ਅੰਦਰ ਕਿੰਨੇ ਚੋਰ ਨੇ ਬੇਅੰਤ ਸ਼ਿਕਾਰੀ ਨੇ ਇਹਨਾਂ ਸ਼ਿਕਾਰੀਆਂ ਤੋਂ ਬਚਣ ਵਾਸਤੇ ਮਾਲਕ ਦੇ ਅੱਗੇ ਪੁਕਾਰ ਕਰਨੀ ਪੈਂਦੀ ਹੈ ਇਸ ਤਰ੍ਹਾਂ।
ਜੀਵ ਇੱਕ ਤੇ ਸ਼ਿਕਾਰੀ ਵੀ ਬਹੁਤ ਇੱਕੋ ਤੇਰੀ ਆਸ ਮਾਲਕਾ ਇੱਕ ਤੇ ਸ਼ਿਕਾਰੀ ਇੱਕੋ ਤੇਰੀ ਆਸ ਮਾਲਕਾ
ਜੇ ਚੋਰ ਤਕੜੇ ਹੋਣ ਤੇ ਨੇੜੇ ਤੇੜੇ ਕੋਈ ਨਾ ਹੋਵੇ ਫਿਰ ਪੁਕਾਰ ਕਰੀ ਦੀ ਆ ਨਾ ਕੈਸੋ ਕੈਸੋ ਕੂਕੀਆ ਨਾ ਸੋਈਆ ਆ ਸਾਰ ਰਾਤ ਦਿਵਸ ਕੇ ਕੂਕਣੇ ਕਬੂ ਕਹਿ ਸੁਣਿਆ ਪੁਕਾਰ ਮਾਲਕ ਜਿਹੜਾ ਸਾਰੀ ਸ੍ਰਿਸ਼ਟੀ ਦਾ ਉਹ ਪੁਕਾਰ ਸੁਣ ਲੈਂਦਾ ਨਾਰਾਇਣ ਕਹਿਤੇ ਨਰਕ ਨਾ ਜਾਏ ਨਾਰਾਇਣ ਸੇਵ ਸਗਲ ਫਲ ਪਾਏ, ਨਾਰਾਇਣ ਮਨ ਮਾਹੇ ਆਧਾਰ, ਨਾਰਾਇਣ ਬਹੁਤ ਸੰਸਾਰ, ਨਾਰਾਇਣ ਕਹਿਤ ਜਮ ਭਾਗ ਪਲੈਣ, ਨਾਰਾਇਣ ਦੰਤ ਭੰਨੇ ਦੈਣ। ਸੋ ਇਸ ਕਰਕੇ ਪੰਜੇ ਚੋਰ ਨੇੜੇ ਨਹੀਂ ਆਇਆ ਕਰਦੇ।
ਪੰਜਾਂ ਚੋਰਾਂ ਦੀ ਪੇਸ ਨਾ ਲਈ ਜਾਵੇ, ਸਤਨਾਮ ਜਪ ਵਾਹਿਗੁਰੂ। ਚੋਰਾਂ ਦੀ ਪੇਸ ਨਾ ਜਾਵੇ, ਸਤਨਾਮ ਜਪ ਵਾਹਿਗੁਰੂ।
ਸਾਰੀ ਸ੍ਰਿਸ਼ਟੀ ਦਾ ਰਾਜਾ ਹੈ, ਜਦੋਂ ਚੋਰ ਮਾਰਦੇ ਨੇ ਲੁੱਟਦੇ ਨੇ ਉਸ ਵੇਲੇ ਉਹਦਾ ਨਾਮ ਲੈ ਕੇ ਪੁਕਾਰੀਦਾ, ਪੁਕਾਰੋ ਪੁਕਾਰਦੇ ਰਹੋ, ਪੁਕਾਰਦੇ ਨੀ ਜਦ ਕੋਈ ਘਿਰ ਜਾਂਦਾ ਬੰਦਾ, ਬਚਾਓ ਬਚਾਓ ਕਹਿੰਦੇ ਆ। ਕਹਿੰਦੇ ਜਦ ਵਾਹਿਗੁਰੂ ਸੁਣਦਾ ਨਾ ਵੀ ਮੇਰਾ ਨਾਮ ਲੈਂਦਾ, ਫਿਰ ਉਹ ਕਹਿੰਦੇ ਆ ਜਾਂਦਾ ਬਈ ਮੈਨੂੰ ਪੁਕਾਰ ਰਿਹਾ, ਮੈਨੂੰ ਹਾਕਾ ਮਾਰ ਰਿਹਾ। ਕਹਿੰਦੇ ਜਾਂ ਕੋ ਰਾਖੇ ਰਾਖਣ ਹਾਰ, ਤਿਸਕਾ ਅੰਗ ਕਰੇ ਨਿਰੰਕਾਰ। ਫਿਰ ਉਹਦਾ ਸਾਥੀ ਬਣ ਜਾਂਦਾ ਨਿਰੰਕਾਰ। ਮਾਤ ਕਰਮ ਹੈ ਅਗਨ ਨਾ ਜੋ ਹੈ, ਮਾਂ ਦੇ ਪੇਟ ਵਿੱਚ ਅਗਨ ਨਹੀਂ ਕੁਛ ਵਿਗਾੜ ਸਕਦੀ। ਕਾਮ ਕ੍ਰੋਧ ਲੋਭ ਮੋਹ ਨਾ ਕੋ ਹੈ, ਇਹ ਪੰਜੇ ਚੋਰ ਉਹਦੇ ਨੇੜੇ ਨਹੀਂ ਆ ਸਕਦੇ। ਸਾਧ ਸੰਗ ਜਪੈ ਨਿਰੰਕਾਰ, ਸਾਧੂਆਂ ਦੀ ਸੰਗਤ ਵਿੱਚ ਰਲ ਕੇ ਨਿਰੰਕਾਰ ਜਪੇ। ਨਿੰਦਕ ਕਹਿ ਮੁੱਖ ਲਾਗੈ ਛਾਰ, ਰਾਮ ਕਵਜ ਦਾਸ ਕਾ ਸੁਣਾ। ਕਹਿੰਦੇ ਜਦੋਂ ਬਖਤਰ ਪਾਉਂਦੇ ਨੇ ਨਾ ਸਾਰੇ, ਜਾਂ ਲੜਾਈ ਨੂੰ ਜਾਂਦੇ ਨੇ, ਬੁਲਟ ਪਰੂਫ ਜਾਕਟਾਂ ਪਾਉਂਦੇ ਨੇ, ਵਰਦੀਆਂ ਪਾਉਂਦੇ ਨੇ, ਕਹਿੰਦੇ ਐਸੇ ਤਰ੍ਹਾਂ ਨਾਲ ਕਵਚ ਜਿਹੜਾ ਹੈ ਕੋਈ ਹਥਿਆਰ ਮਾਰ ਨਾ ਕਰੇ ਦੁਸ਼ਮਣ ਦਾ। ਕਹਿੰਦੇ ਸੰਜੋਅ ਜੀ ਨੂੰ ਕਹਿੰਦੇ ਨੇ ਸੁਨਾਹ, ਉਹ ਰਾਮ ਕਵਚ ਨਾਮ ਦੀ ਹੋਇਆ ਕਰਦੀ ਹੈ। ਉਹਦੇ ਨਾਲ ਦੂਤ ਦੁਸ਼ਟ ਤਿਸ ਪੋਹਿਤ ਨਾ ਹੈ, ਜਿਹੜੇ ਜਮਦੂਤ ਨੇ ਉਹ ਵੀ ਤੇ ਦੁਸ਼ਟ ਨੇ ਜਿਹੜੇ ਉਹ ਵੀ, ਉਹ ਕੁਛ ਨਹੀਂ ਵਿਗਾੜ ਸਕਦੇ। ਜੇ ਕੋ ਗਰਭ ਕਰੇ ਸੋ ਜਾਏ, ਜਿਹੜਾ ਗਰਭ ਕਰਦਾ ਅਹੰਕਾਰ ਕਰਦਾ ਉਹ ਕਹਿੰਦੇ ਗਿਰ ਪੈਂਦਾ। ਗਰੀਬ ਦਾਸ ਕੀ ਪ੍ਰਭ ਸ਼ਰਨ ਆਏ, ਪ੍ਰਭੂ ਦੀ ਸ਼ਰਨ ਲੈ ਜਾਂਦਾ ਗਰੀਬ। ਜੋ ਜੋ ਸ਼ਰਨ ਪਿਆ ਹਰ ਰਾਏ, ਜਿਹੜਾ ਜਿਹੜਾ ਵੀ ਸ਼ਰਨ ਪਿਆ, ਜੇ ਹਾਥੀ ਨੇ ਡੁੱਬਣ ਵੇਲੇ ਕਹਿੰਦੇ ਤਾਜਾ ਵੀ ਸ਼ਰਨ ਗਈ ਕਿਰਪਾ ਨੇ, ਤੇ ਗਜ ਗਰਾਹ ਤੇ ਛੁੱਟਾ ਛੁੱਟ ਗਿਆ ਨਾ ਗਜ, ਹਾਥੀ ਛੁੱਟ ਗਿਆ। ਕਹਿੰਦਾ ਹਾਂਜੀ, ਕਿਉਂ ਛੁੱਟਿਆ? ਉਹਨੇ ਹਾਕ ਮਾਰੀ ਦ੍ਰੋਪਦੀ ਨੂੰ, ਵਸਤਰ ਲਾ ਰਹੇ ਨੇ, ਹੁਕਮ ਹੋ ਗਿਆ। ਪੰਜੇ ਪਾਂਡਵ ਕੁਛ ਨਹੀਂ ਕਰ ਰਹੇ, ਸਾਹਮਣੇ ਬੈਠੇ ਝਾਕੀ ਜਾਂਦੇ ਨੇ। ਹੁਕਮ ਹੋ ਗਿਆ ਵੀ ਇਹਨੂੰ ਨਗਨ ਕਰ ਦੋ ਸਾਰੀ ਸਭਾ ਦੇ ਸਾਹਮਣੇ। ਮੱਥੇ ਵਾਲ ਦ੍ਰੋਪਦੀ ਮੱਥਿਆਂ ਤੋਂ ਫੜ ਕੇ ਲਿਆਂਦੀ ਅੰਦਰ ਸਵਾ ਦਸਾਸ ਨੇ ਮੱਥੇ ਵਾਲ ਦਰੋਪਤੀ ਆਂਦੀ। ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਧੀ ਪੰਜੇ ਪਾਂਡਵ ਵੇਖਦੇ ਔਖਟ ਰੁੱਧੀ ਨਾਰਜਨਾ। ਹੁਣ ਕਹਿੰਦੇ ਉਹਦਾ ਬਸ ਨਹੀਂ ਸੀ ਚੱਲਦਾ, ਉਹਨੇ ਆਵਾਜ਼ ਦੇਤੀ ਅੱਖੀ ਮੀਠ ਧਿਆਨ ਤਰ ਹਾਹਾ ਕ੍ਰਿਸ਼ਨ ਕਰੇ ਬਿਲਾਂ ਦੀ ਕੱਪੜ ਕੋਟ ਸਾਰਿਆਂ ਨੂੰ ਥੱਕੇ ਦੂਤ ਨਾ ਪਾਰ ਬਣਾਉਂਦੀ ਆਵਾਜ਼ ਦੇਣ ਦੀ ਦੇਰ ਸੀ। ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ ਤਾਂ ਕੋ ਦੂਖ ਹਰਿਓ ਕਰਨਾ ਮੈਂ ਆਪਣੀ ਪੈਚ ਬਿਠਾਈ। ਕਹਿੰਦੇ ਕੱਪੜਿਆਂ ਦਾ ਕਿਲਾ ਉਸਰ ਗਿਆ। ਦਸਵੇਂ ਗ੍ਰੰਥ ਚ ਲਿਖਿਆ ਵੀ ਸੱਤ ਦਿਨ ਸੱਤ ਰਾਤਾਂ ਕੱਪੜੇ ਹੀ ਲਾਏ ਗਏ ਉਹਦੇ, ਬੇਹੋਸ਼ ਹੋ ਕੇ ਗਿਰ ਗਏ ਕਹਿੰਦੇ ਅਖੀਰ ਦੋਏ ਜਣੇ। ਜਦ ਹੋਸ਼ ਆਈ ਹੁਣ ਬਸਤਾ ਚੱਲਦਾ ਨੀ, ਸੱਤ ਦਿਨ ਤਾਂ ਲਾ ਲਏ ਸੱਤ ਰਾਤਾਂ ਕਿ ਥੋੜਾ ਟਾਈਮ ਹੁੰਦਾ। ਕੱਪੜੇ ਖਿੱਚੀ ਗਏ ਪਾਗਲਾਂ ਨੂੰ ਉਹਨੇ ਕਰਕੇ ਹਟਾਂਗੇ, ਕਿਉਂਕਿ ਅਪਮਾਨੀ ਕੋਈ ਹੈ ਨੀ ਸੀਗਾ ਦੁਰਯੋਧਨ ਵਰਗਾ, ਬਹੁਤ ਬੜਾ ਮਾਨੀ ਪਾਗਲ ਸੀ। ਪਾਗਲ ਬੁਣੇ ਚ ਆ ਗਿਆ ਵੀ ਇਹ ਕਦੇ ਹੋ ਸਕਦਾ ਵੀ ਇਹ ਨਗਰ ਨਾ ਹੋਵੇ। ਉਧਰਲੇ ਪਾਸੇ ਕੀ ਹੋਇਆ, ਕਿਲਾ ਉਸਰ ਗਿਆ। ਕਿਸ ਕਿਲਾ? ਵੱਡੇ ਵੱਡੇ ਟਿੱਬੇ ਲੱਗ ਗਏ ਕੱਪੜਿਆਂ ਦੇ, ਹੁਣ ਦੂਤ ਥੱਕ ਗਏ ਪਾਰ ਨੀ, ਵਾਹਿਗੁਰੂ ਨਾਲ ਕਿਹੜਾ ਮੁਕਾਬਲਾ ਕਰ ਲੂ। ਸੋ ਇਸ ਤਰ੍ਹਾਂ ਦੇ ਨਾਲ ਹੱਥ ਮਰੋੜਨ ਸਿਰ ਧੋਣ ਪਛੋ ਤਾਨ ਕਰਨ ਜਾ ਜਾਂਦੀ, ਪਛਤਾਵਾ ਕਰ ਰਹੇ ਨੇ ਵੀ ਬਣਿਆ ਕੁਛ ਨਾ। ਮਹਾਰਾਜ ਕਹਿੰਦੇ ਜਿਹੜਾ ਸ਼ਰਨ ਪੈ ਗਿਆ ਨਾ, ਜੋ ਜੋ ਸ਼ਰਨ ਪਿਆ ਹਰ ਰਾਏ, ਸੋ ਦਾਸ ਰੱਖਿਆ ਆਪਣੇ ਕੰਠ ਲਾਏ। ਛਾਤੀ ਨਾਲ ਲਾ ਕੇ ਦਾਸ ਰੱਖ ਲੈਂਦੇ ਨੇ, ਰੋਗਨ ਤੇ ਹਰ ਸੋਗਨ ਤੇ ਜਲ ਜੋਗਨ ਤੇ ਵੋ ਭਾਂਤ ਬਚਾਵ ਹੈ। ਸ਼ਤਰੂ ਅਨੇਕ ਚਲਾਵਤ ਕਾਵ ਤਉ ਤਾਂ ਅਨੇਕ ਨਾ ਲਾਗਨ ਪਾਵੇ, ਰਾਖਤਾ ਆਪਣੋ ਕਰਦਾ ਕਰ ਪਾਪ ਸੂ ਨਾ ਭੇਟਣ ਪਾਵੇ, ਔਰ ਕੀ ਬਾਤ ਕਹਾਂ ਕਹਿ ਤੋ ਸੋ ਪੇਟ ਹੀ ਕੇ ਪਟ ਬੀਚ ਵਿਚਾਰ। ਕਹਿੰਦੇ ਆਪਣੇ ਕੰਠ ਨਾਲ ਲਾ ਕੇ ਰੱਖਦਾ, ਜੇ ਕੋ ਬਹੁਤ ਕਰੇ ਅਹੰਕਾਰ ਉਹ ਖੁਨ ਖਿਨਵੇਂ ਰਲਤਾ ਖਾਕੂ ਨਾਲ ਸੁਆਹ ਬਣ ਜਾਂਦਾ। ਕਹਿੰਦੇ ਇੱਕ ਖਿਨ ਇੰਨੀ ਚੁਟਕੀ ਲੱਗਦੀ ਆ ਉਹਨੂੰ ਮਰਦੇ ਨੂੰ, ਪਤਾ ਹੀ ਨਹੀਂ ਹੁੰਦਾ, ਲੋਕ ਤਾਂ ਬਿਮਾਰ ਹੋ ਕੇ ਮਰਦੇ ਆ। ਕਹਿੰਦੇ ਅਹੰਕਾਰੀ ਬੰਦਾ ਇਹ ਚੁਟਕੀ ਮੰਗਣ ਜਾਂਦਾ, ਕੋਈ ਪਤਾ ਨਹੀਂ ਲੱਗਦਾ। ਜੇ ਕੋ ਬਹੁਤ ਕਰੇ ਅਹੰਕਾਰ ਉਹ ਖਿਨਵੇਂ ਰਲਤਾ ਖਾਕੂ ਨਾਲ ਸੁਆਹ ਚ ਲੱਗ ਜਾਂਦਾ। ਹੈ ਵੀ ਸਾਚਾ ਹੋਮਣਹਾਰ ਸਦਾ ਸਦਾ ਜਾਈ ਬਲਿਹਾਰ, ਆਪਣੇ ਦਾਸ ਰੱਖੇ ਕਿਰਪਾ ਤਾਰ, ਨਾਨਕੇ ਪ੍ਰਭ ਪ੍ਰਾਣਦਾਰ। ਕਹਿੰਦੇ ਭਾਈ ਭਾਨੇ ਇਹ ਜਿਹੜਾ ਤੂੰ ਕਹਿੰਦਾ ਨਾ, ਇਹ ਮੂਰਖ ਬੰਦੇ ਐਵੇਂ ਹੀ ਕਹਿੰਦੇ ਹੁੰਦੇ ਨੇ ਵੀ ਬਾਰ ਬਾਰ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ, ਵਾਹਿਗੁਰੂ ਨਾਰਾਜ਼ ਨਹੀਂ ਤੇਰੇ ਨਾਲ ਹੋਊਗਾ। ਕਹਿੰਦੇ ਵਾਹਿਗੁਰੂ ਤਾਂ ਸੁਣਦਾ ਵੀ ਮੇਰਾ ਨਾਮ ਉਚਾਰ ਰਿਹਾ, ਬਈ ਇਹਨੂੰ ਚਾਰੇ ਪੰਜੇ ਚੋਰ ਲੁੱਟਦੇ ਨੇ, ਪੈ ਦਿੰਦੇ ਨੇ ਦੂਤ ਜਮਦੂਤ, ਹੋਰ ਅਨੇਕਾਂ ਦੁਸ਼ਮਣ ਵਿਘਨਾਂ ਦੀਆਂ ਫੌਜਾਂ, ਘਾਟੇ ਹੀ ਘਾਟੇ ਤੋਟੇ ਹੀ ਤੋਟੇ, ਬਿਮਾਰੀਆਂ ਹੀ ਬਿਮਾਰੀਆਂ, ਲਚਾਰੀਆਂ ਮਜਬੂਰੀਆਂ ਕਮੀਆਂ। ਇਹ ਕਹਿੰਦਾ ਰਾਮ ਨਾਮ ਜੇ ਉਚਾਰੇ ਨਾ ਤਾਂ ਠੀਕ ਰਹਿੰਦਾ, ਰਾਮ ਦਾ ਨਾਮ ਉਚਾਰਨ ਤੋਂ ਹਟ ਜਾਂਦਾ, ਫਿਰ ਆ ਕੇ ਘੇਰ ਲੈਂਦਾ। ਸੋ ਉਸ ਵੇਲੇ ਫਰਮਾਨ ਕਰਦੇ ਆ ਕਿ ਸੁਣ ਪਰਮੇਸ਼ਰ ਕਰਨਾ ਤਰੈ, ਜਦੋਂ ਦੇਖਦੇ ਨੇ ਵੀ ਇਹ ਤਾਂ ਲਗਾਤਾਰ ਮੇਰਾ ਨਾਮ ਉਚਾਰੀ ਜਾਂਦਾ ਹੈ, ਉਹ ਫਿਰ ਦਇਆ ਵਿੱਚ ਆ ਜਾਂਦਾ। ਜਾਣੇ ਮੇਰਾ ਸਿਮਰਨ ਕਰੇ, ਉਹ ਜਾਣ ਜਾਂਦਾ ਵੀ ਇਹ ਤਾਂ ਮੇਰਾ ਮੈਨੂੰ ਯਾਦ ਕਰ ਰਿਹਾ, ਪਰ ਉਹ ਸ਼ਰਨ ਮੇਰੀ ਹੋਏ ਆਰਤ, ਹੁਣ ਬੇਵਸ ਹੋ ਕੇ ਮੇਰੀ ਸ਼ਰਨ ਵਿੱਚ ਆ ਗਿਆ। ਰਿਪ ਗਨ ਮਿਲੇ ਇਸੇ ਮਾਰਤ, ਕਹਿੰਦੇ ਦੁਸ਼ਮਣ ਮਿਲ ਕੇ ਇਹਨੂੰ ਹੁਣ ਮਾਰ ਰਹੇ ਨੇ। ਤੇ ਮਹਾਰਾਜ ਕਹਿੰਦੇ ਉਸ ਵੇਲੇ ਜਿਹੜਾ ਨਾਮ ਜਪਦਾ ਉਹਦੀ ਰਾਖੀ ਵਾਹਿਗੁਰੂ ਕਰਦਾ। ਕਹਿੰਦਾ ਸੱਚੇ ਪਾਤਸ਼ਾਹ ਜਿਹੜੇ ਸਾਡੇ ਲੋਕ ਨੇ ਮੈਨੂੰ ਟਿਚਣਾ ਕਰਦੇ ਨੇ, ਉਹਦਾ ਮੈਂ ਕੀ ਇਲਾਜ ਕਰਾਂ, ਕਿਰਪਾ ਕਰਕੇ ਮੈਨੂੰ ਉਹ ਵੀ ਦੱਸ ਦਿਓ। ਮਹਾਰਾਜ ਕਹਿੰਦੇ ਜਿਹੜੇ ਟਿਚਣਾ ਕਰਦੇ ਨੇ ਮਹਾਂਮੂਰਖ, ਉਹ ਸਾਖਤ ਹੋਇਆ ਕਰਦੇ ਨੇ, ਮਨਮੁਖ ਹੋਇਆ ਕਰਦੇ ਨੇ, ਉਹਨਾਂ ਦੇ ਤਰਕਾਂ ਨੂੰ ਨਿਹਚੇ ਚ ਨਾ ਲਿਆ ਕਰਦੇ ਕੀ ਨੇ ਜੀ। ਆਪਾਂ ਵੀ ਅੰਮ੍ਰਿਤ ਛਕਾਉਂਦੇ ਹਾਂ, ਅੰਮ੍ਰਿਤ ਛਕਣ ਤੋਂ ਬਾਅਦ ਕਿੰਨੀਆਂ ਟਿਚਣਾ ਕਰਦੇ ਨੇ, ਕੋਈ ਕੁਛ ਕਹਿੰਦਾ, ਕਹਿੰਦਾ ਰੱਬ ਮਿਲ ਜਾਂਦਾ, ਕਛਹਿਰਾ ਪਏ ਤੇ ਰੱਬ ਮਿਲ ਜਾਂਦਾ, ਫਲਾਣੀ ਚੀਜ਼ ਕੇਸ ਰੱਖੇ ਤੇ ਮਿਲ ਜਾਂਦਾ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ। ਕਹਿੰਦੇ ਜਿਹੜੇ ਇਸ ਤਰ੍ਹਾਂ ਤਰਕਾਂ ਕਰਨ ਵਾਲੇ ਹੁੰਦੇ ਨੇ ਭਾਈ ਪਾਨਿਆ, ਉਹ ਨਿਸ਼ਚੇ ਤਾਂ ਸਿੱਟ ਦਿੰਦੀਆਂ ਬੰਦੇ ਨੂੰ, ਬੰਦਾ ਗਿਰ ਜਾਂਦਾ, ਜੇ ਉੱਤੋਂ ਨਹੀਂ ਗਿਰਦਾ ਅੰਦਰੋਂ ਹਿੱਲ ਜਾਂਦਾ। ਉਹਨਾਂ ਨੂੰ ਮਿਲਣਾ ਹੀ ਪਾਪ ਪੈਦਾ ਹੋਣਾ, ਪਾਪ ਪੈਦਾ ਕਰਦਾ ਉਹ ਸ਼ਰਾਬ ਮਾਸ ਵਿਸ਼ਿਆਂ ਵਿਸ਼ਿਆਂ ਦੇ ਵਿੱਚ। ਕਹਿਣਗੇ ਸ਼ਰਾਬ ਪੀ ਲਓ, ਕੀ ਇਹਦੇ ਵਿੱਚ ਹੈ ਦੱਸੋ, ਪਾਣੀ ਹੈ ਗਾਲਿਆ ਪਹਿਲਾਂ ਸਾੜਿਆ, ਸਾੜ ਕੇ ਡਿਸਟਿਲ ਕਰ ਰਿਹਾ, ਕਹਿੰਦੇ ਦੱਸੋ ਇਹਦੇ 'ਚ ਕੋਈ ਖੂਨ ਪਾਇਆ ਹੋਇਆ ਸਾਡਾ ਮਾਸ। ਕਹਿਣਗੇ ਆ ਬੱਕਰਿਆਂ ਨੇ, ਕਹਿੰਦੇ ਵਜ਼ੀਰ ਬਣਨਾ, ਕੁਰਸੀਆਂ ਤੇ ਬਹਿਣਾ, ਇਹਨਾਂ ਨੇ ਜਾ ਕੇ ਖਾਣ ਵਾਸਤੇ ਹੀ ਬਣਾਏ ਨੇ ਰੱਬ ਨੇ। ਇਸ ਤਰ੍ਹਾਂ ਦੀਆਂ ਕਹਿੰਦੇ ਕਰਦੇ ਨੇ ਉਹ ਤਰਕਾਂ, ਇਹਨਾਂ ਦੀਆਂ ਗੱਲਾਂ ਸੁਣਨਾ ਹੀ ਪਾਪ ਹੁੰਦਾ, ਇਹ ਕਸੰਗ ਹੁੰਦਾ। ਕਸੰਗ ਦੇ ਖਿਆਲਾਂ ਦਾ ਆਦਮੀ ਦੇ ਉੱਤੇ ਸੁੱਤੇ ਸਵਾਹ ਅਸਰ ਪੈ ਜਾਂਦਾ, ਸੰਗਤ ਦਾ ਤਾਂ ਪੈਂਦਾ ਹੌਲੀ ਹੌਲੀ, ਕਿਉਂਕਿ ਇਹ ਹੈਗੀ ਚੜ੍ਹਾਈ। ਜਿਹੜਾ ਗਿਰਨਾ ਉਹ ਇੱਕਦਮ ਆਦਮੀ ਗਿਰਨ ਨੂੰ ਤਿਆਰ ਹੈ, ਮਾੜਾ ਜਿਹਾ ਧੱਕਾ ਦੇ ਦੇ ਥੱਲੇ ਗਿਰਦਾ। ਇਸ ਕਰਕੇ ਜਿਹੜੇ ਐਸੇ ਪੁਰਸ਼ ਹੁੰਦੇ ਨੇ ਮਹਾਰਾਜ ਕਹਿੰਦੇ ਉਹਨਾਂ ਦੇ ਨੇੜੇ ਨਹੀਂ ਜਾਈਦਾ।
ਮਨਮੁਖ ਦੀ ਸੰਗਤ ਨਾ ਕਰੇ, ਮਨਮੁਖ ਦੀ ਸੰਗਤ ਨਾ ਕਰੇ,
ਦੂਰੋਂ ਜਾਈਏ ਭਾਗ ਬਾਸਨ ਕਾਰੋ ਪਰਸੀਏ ਤਾਂ ਕੁਛ ਲੱਗਾ ਦਾਗ ਦਾਗ ਲੱਗ ਜੂ। ਜਿਹੜੇ ਇਹੋ ਜਿਹੀਆਂ ਗੱਲਾਂ ਕਰਕੇ ਨੇਚਾ ਤੋੜਦੇ ਆ ਭਾਈ ਪਾਉਂਦੇ ਆ, ਉਹਨਾਂ ਦੀ ਸੰਗਤ ਨਹੀਂ ਕਰੀ, ਕਿਉਂਕਿ ਮਾਰ ਦਿੰਦੀ ਹੈ। ਗੁਰਮੁਖ ਹੁੰਦਾ ਕੇਲੇ ਵਰਗਾ, ਮਨਮੁਖ ਹੁੰਦਾ ਬੇਰੀ ਦੇ ਕੰਡਿਆਂ ਵਰਗਾ। ਕਬੀਰ ਮਾਰੀ ਮਰੋ ਕਸੰਗ ਕੀ, ਕੇਲੇ ਮਿਕਟ ਜਾਵੇ ਉਹ ਚੁੱਲੇ ਉਹ ਚੀਰਿਆ ਸਾਗਤ ਸੰਗ ਨਾ ਹੈ। ਸੋ ਇਸ ਤਰ੍ਹਾਂ ਕਹਿਣ ਲੱਗੇ ਜਿਹੜੇ ਵਿਸ਼ੇ ਨੇ ਇਹਨਾਂ ਦਾ ਤਿਆਗ ਕਰੋ। ਕਹਿਣ ਲੱਗਿਆ ਮਹਾਰਾਜ ਇੱਕ ਵਿਸ਼ਈ ਹੁੰਦਾ ਇੱਕ ਵਿਸ਼ੇ ਹੁੰਦੇ ਨੇ, ਇਹਨਾਂ ਚੋਂ ਤਾਕਤ ਕਿਹੜੀ ਚੀਜ਼ ਦੀ ਜ਼ਿਆਦਾ ਹੁੰਦੀ ਹੈ? ਮਹਾਰਾਜ ਕਹਿੰਦੇ ਜਿਹੜਾ ਵਿਸ਼ਿਆਂ ਨਾਲੋਂ ਵਿਸ਼ਈ ਦੀ ਤਾਕਤ ਜ਼ਿਆਦਾ ਹੁੰਦੀ ਹੈ। ਕਹਿੰਦੇ ਦੇਖ ਇੱਕ ਤਾਂ ਅੱਗ ਹੈ, ਅੱਗ ਦੇ ਵਿੱਚ ਹੱਥ ਘੁਮਾ ਲਓ ਕੁਛ ਨਹੀਂ ਹੁੰਦਾ। ਇੱਕ ਹੈਗਾ ਥਰ ਵਿੱਚ ਲੋਹਾ ਪਿਆ ਉਹਨੂੰ ਹੱਥ ਲਾ ਦੋ ਜਦੇ ਜਲ ਜੂ। ਕਹਿੰਦੇ ਜਿਹੜੇ ਵਿਸ਼ਈ ਹੁੰਦੇ ਨੇ ਨਾ ਬੰਦੇ ਵਿਸ਼ਿਆਂ ਚ ਪੈ ਕੇ ਆਪਣੀ ਜੀਵਨ ਬਰਬਾਦ ਕਰਨ ਵਾਲੇ, ਸ਼ਰਾਬਾਂ ਕਵਾਬਾਂ ਪੀਣ ਵਾਲੇ, ਲੁੱਟਾਂ ਮਾਰਾਂ ਕਰਨ ਵਾਲੇ, ਬੇਈਮਾਨੀਆਂ ਠੱਗੀਆਂ ਰਿਸ਼ਵਤਾਂ ਝੂਠ ਤੂਫਾਨ ਕਰਨ ਵਾਲੇ, ਕਹਿੰਦੇ ਇਹਨਾਂ ਦੇ ਜਿਹੜੇ ਖਿਆਲ ਨੇ ਉਹ ਐਂ ਨੇ ਜਿਵੇਂ ਲੋਹਾ ਅੱਗ ਚ ਤਪਿਆ ਹੁੰਦਾ। ਕਹਿੰਦੇ ਭਾਈ ਪਾਨਾ ਨੇਚੇ ਚੋਂ ਹਿਲਾ ਦਿੰਦੇ ਨੇ। ਦੇਖ ਦਰਖਤ ਨੂੰ ਫਲ ਲੱਗਿਆ ਹੋਇਆ, ਹਵਾ ਸੁੱਟ ਦਿੰਦੀ ਹੈ ਕੱਚਾ ਫਲ, ਉਹ ਕੱਚਾ ਫਲ ਕਿਸੇ ਕੰਮ ਨਹੀਂ ਆਉਂਦਾ, ਗਲ ਜਾਂਦਾ, ਬਦਬੂਦਾਰ ਹੋ ਜਾਂਦਾ, ਉਹਦੇ ਚ ਕੀੜੇ ਪੈ ਜਾਂਦੇ। ਜੇ ਭਲਾ ਉਹ ਟਾਹਣੀ ਦੇ ਨਾਲ ਚਿਮੜਿਆ ਹੀ ਪੱਕਣ ਤੋਂ ਪਹਿਲਾਂ ਹੀ, ਉਹ ਕਹਿੰਦੇ ਫਿਰ ਜੰਮਦੇ ਮਰਦੇ ਰਹਿੰਦੇ ਨੇ, ਨਰਕ ਭੋਗਦੇ ਨੇ। ਜਿਹੜੇ ਟਾਹਣੀ ਨਾਲ ਲੱਗੇ ਰਹਿੰਦੇ ਨੇ ਉਹ ਕਹਿੰਦੇ ਜਦੋਂ ਸਰੀਰ ਛੱਡਦੇ ਨੇ ਤਾਂ ਪ੍ਰਭੂ ਦੇ ਰੂਪ ਵਿੱਚ ਚਲੇ ਜਾਂਦੇ ਨੇ ਤੇ ਉਹ ਫਿਰ ਮੁਕਤ ਹੋ ਜਾਇਆ ਕਰਦੇ ਨੇ। ਇਸ ਕਰਕੇ ਤਰਕਾਂ ਸੁਣ ਕੇ ਵਾਹਿਗੁਰੂ ਨੂੰ ਨਹੀਂ ਛੱਡਣਾ, ਤੇ ਜਿਹੜਾ ਤਰਕ ਕਰਦਾ ਉਹਨੂੰ ਛੱਡ ਦੇਣਾ। ਇਸ ਤਰ੍ਹਾਂ ਫਰਮਾ ਆਪਣੇ ਜੀਵਨ ਦਾ ਨਾਮ ਆਪਣੇ ਜੀਵਨ ਦਾ ਨਾਮ।
ਆਪਣੀ
ਬੇਮੁਖ ਤੇ ਮਨਮੁਖ ਦਾ ਕਿਹਾ ਕਿ ਆਪ ਨਾ ਬੰਜਾ ਸਹੁਰਾ ਸਿੱਖ ਲੋਕ ਸੁਣਾ। ਆਪ ਸਹੁਰੀ ਨਹੀਂ ਜਾਣਾ, ਦੂਸਰਿਆਂ ਨੂੰ ਕਹੋ ਸਹੁਰੀ ਜਾ ਭਾਈ ਤੂੰ ਕਿਉਂ ਨਹੀਂ ਜਾਂਦੀ, ਤੂੰ ਉੱਥੇ ਪਤੀ ਦੀ ਸੇਵਾ ਕਰ, ਤੂੰ ਐਂ ਕਰ, ਤੂੰ ਫਲਾਣਾ ਕਰ। ਕੰਤ ਨਾ ਪੁੱਛਿਆ ਬਾਤੜੀ ਸੁਹਾਗਣਾ, ਮੈਂ ਤਾਂ ਸੁਹਾਗਣਾ ਇਹਦੀ ਗੱਲ ਨਹੀਂ ਪੁੱਛੀ ਜਾਂਦੀ। ਚੂਹਾ ਖੱਡਣਾ ਮਾਵੇ ਲੱਕ ਛੱਜ ਬੁਲਾਵੇ, ਛੱਜ ਬੰਨੇ ਹੋਇਆ ਲੱਕ ਦੇ ਨਾਲ ਚੂਹਾ ਖੱਡ ਚ ਵੜ ਨਹੀਂ ਸਕਦਾ। ਮੰਤ ਨਾ ਹੋਏ ਠੂਹਿਆ ਹੱਥ ਸੱਪੀ ਪਾਵੇ, ਠੋਇਆਂ ਦਾ ਮੰਤਰ ਨਹੀਂ ਜਾਣਦਾ ਸੱਪਾਂ ਨੂੰ ਹੱਥ ਪਾਉਂਦਾ। ਸਰ ਸੰਨੇ ਅਰਦਾਸ ਨੂੰ ਫਿਰ ਮੱਥੇ ਆਵੇ, ਉੱਪਰ ਨੂੰ ਤੀਰ ਮਾਰਦਾ ਮੱਥੇ ਚ ਮੁੜ ਕੇ ਲੱਗਦਾ ਦੋਈ ਸਰਾਈ ਜਰਦਰੂ ਬੇਮੁਖ ਪਛਤਾਵੇ। ਕਹਿੰਦੇ ਬੇਮੁਖ ਹੁੰਦਾ ਕਬੀਰ ਐਸਾ ਜਿਹੜਾ ਬੰਦਾ ਮਨਮੁਖ ਮੂਲੋਂ ਭੁੱਲਿਆ, ਵਿੱਚ ਲੱਭ ਲੋਭ ਅਹੰਕਾਰ, ਝਗੜਾ ਕਰਦਿਆਂ ਆਮਦਨ ਗੁਜ਼ਰੇ, ਸ਼ਬਦ ਨਾ ਕਰੇ ਵਿਚਾਰ, ਸ਼ੁੱਧ ਮਤ ਕਰਤੇ ਸਭ ਇਰ ਲਈ, ਬੋਲਣ ਸਭ ਵਿਕਾਰ, ਦਿੱਤਾ ਕਿਤੇ ਨਾ ਸੰਤੋਖੀ ਹੈ, ਅੰਤਰ ਤਿਸ਼ਨਾ ਬਹੁ ਅੰਗਿਆਰ, ਨਾਨਕ ਮਨਮੁੱਖਾਂ ਨਾਲੋਂ ਟੁੱਟੀ ਬਲੀ ਜਿਨ ਮਾਇਆ ਮੋਹ ਪਿਆ। ਕਹਿੰਦੇ ਭਾਈ ਪਾਨਾ ਫਿਰ ਉਹਨਾਂ ਦੀ ਸੰਗਤ ਛੱਡ ਦੇਈਦੀ ਹੈ, ਨੇੜੇ ਨਹੀਂ ਜਾਈਦਾ, ਕਿਉਂ ਜੇ ਉਹਨਾਂ ਦੀ ਸੰਗਤ ਕਰੋ ਲੇਖਾ ਦੇਣਾ ਪੈਂਦਾ। ਸੋ ਇਸ ਤਰ੍ਹਾਂ ਭਾਈ ਪਾਨੇ ਦੇ ਉੱਤੇ ਖੁਸ਼ੀ ਕਰੀ, ਭਾਈ ਪਾਨਾ ਚਲਿਆ ਜਾਂਦਾ ਆਪਣੇ ਪ੍ਰਾਗਰਾਜ ਤੇ ਬੰਦਗੀ ਕਰਨੀ ਸ਼ੁਰੂ ਕਰਤੀ। ਪਹਿਲਾਂ ਰਸਨਾ ਦੇ ਨਾਲ ਨਾਮ ਜਪਿਆ, ਰਸਨਾ ਤੇ ਜਪਦੇ ਜਪਦੇ ਰਸਨਾ ਹਿੱਲਣ ਤੇ ਹਟ ਗਈ, ਨਾਮ ਕੰਠ ਚ ਆ ਗਿਆ। ਕੰਠ ਚ ਨਾਮ ਜਪਦਾ ਰਿਹਾ, ਕੰਠ ਤੋਂ ਹਿਰਦੇ ਚਲਿਆ ਗਿਆ, ਹਿਰਦੇ ਚ ਨਾਮ ਜਪਦਾ ਰਿਹਾ, ਨਾਭੀ ਚਲਿਆ ਗਿਆ, ਸਵਾਸ ਸਵਾਸ ਚਲਿਆ ਗਿਆ, ਸਵਾਸ ਤੋਂ ਬਗੈਰ ਚਲਿਆ ਗਿਆ, ਜਪਾ ਜਾਪ ਦੀ ਅਵਸਥਾ ਪ੍ਰਾਪਤ ਹੋ ਗਈ। ਆਗਿਆ ਚੱਕਰ ਚ ਅਨਹਦ ਸ਼ਬਦ ਦੀ ਮਦਦ ਦੇ ਨਾਲ ਨਾਮ ਜਪਦਾ। ਅਖੀਰ ਹਰ ਵਕਤ ਗੁਰੂ ਮਹਾਰਾਜ ਦਾ ਧਿਆਨ ਧਰਦਾ, ਗੁਰੂ ਛੇਵੇਂ ਪਾਤਸ਼ਾਹ ਦਾ, ਤੇ ਉਹਨਾਂ ਦੇ ਧਿਆਨ ਵਿੱਚ ਰਹਿੰਦਾ। ਸੋ ਨਾਮ ਦੀਆਂ ਸਾਰੀਆਂ ਜਿੰਨੀਆਂ ਵਸਤਾਵਾਂ ਸੀ, ਪਸ਼ੂ ਪੰਛੀ ਦੇ ਨਾਮ ਜਪਣਾ, ਕੁਦਰਤ ਦਾ ਨਾਮ ਜਪਣਾ, ਬਣ ਤਿਰਨ ਦਾ ਨਾਮ ਜਪਣਾ, ਇਹ ਸਾਰੀਆਂ ਪ੍ਰਾਪਤ ਹੋ ਗਈਆਂ। ਤੇ ਅੱਜ ਜਮਨਾ ਗੰਗਾ ਦੇ ਕੰਢੇ ਬਰੇਤੀ ਦੇ ਉੱਤੇ ਬੈਠਾ ਤੇ ਚੌਂਕੜਾ ਮਾਰਿਆ ਹੋਇਆ, ਉਸ ਵੇਲੇ ਆਪ ਸਮਾਧੀ ਸਥਿਤ ਉਸ ਥਾਂ ਤੇ ਹਾਜ਼ਰ ਨਹੀਂ। ਸੁਰਤੀ ਕਿੱਥੇ ਆ ਗਈ? ਦਰਬਾਰ ਸਾਹਿਬ ਆ ਪਹੁੰਚੀ ਅਕਾਲ ਤਖ਼ਤ ਤੇ ਨੇਤਰਾਂ ਹੱਥ ਜੋੜੇ ਹੋਏ ਨੇ। ਨੇਤਰਾਂ ਦੇ ਸਾਹਮਣੇ ਕੀ ਹੈ? ਮੀਰੀ ਪੀਰੀ ਦੇ ਮਾਲਕ ਜਿਗਾ ਕਲਗੀ ਲੱਗੀ ਹੋਈ ਹੈ ਤੇ ਉਹਨਾਂ ਦੀ ਹਾਜ਼ਰੀ ਵਿੱਚ ਆ ਬੈਠੇ, ਕਿਉਂਕਿ ਇੱਕ ਅਵਸਥਾ ਹੁੰਦੀ ਹੈ ਜਿਸ ਬਾਰੇ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ। ਧਿਆਨ ਗੁਰ ਕਾ ਸ਼ਬਦ ਮੰਤਰ ਮਨ ਮਨ ਚਰਨਾ ਕਮਲਾਂ ਦੇ ਉੱਤੇ ਸੁਰਤ ਜੋੜੀ ਹੋਈ ਹੈ, ਦੇਹ ਸੁੱਧ ਹੋਇਆ ਹੋਇਆ ਤੇ ਮੁੱਖ ਚੋਂ ਉਚਾਰਨ ਹੋ ਰਿਹਾ ਵਾਹਿਗੁਰੂ 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 ਵਾਹਿਗੁਰੂ। ਇੱਕ ਕੋਈ ਹੰਕਾਰੀ ਬੰਦਾ ਮਨਮੁਖ ਤੇ ਨਾਸਤਕ ਬੰਦਾ ਕੋਲ ਆ ਗਿਆ ਵੀ ਆਹ ਕੀ ਕਰੀ ਜਾਂਦਾ ਵਾਹਿਗੁਰੂ 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 ਵਾਹਿਗੁਰੂ। ਉਸ ਵੇਲੇ ਆ ਕੇ ਉਸਨੇ ਮੋਢੇ ਤੋਂ ਫੜ ਕੇ ਝੰਜੋੜਦਾ, ਕਹਿੰਦਾ ਇੱਥੇ ਹੀ ਕਰਦਾ ਹੋਏ ਫਿੱਕਾ ਬੋਲਿਆ ਬਹੁਤ, ਕੀ ਕਰਦਾ ਕਹਿੰਦਾ ਘੰਟਾ ਹੋ ਗਿਆ ਬਦਲੇ ਮੰਗਣ, ਕਹਿੰਦਾ ਅੱਖਾਂ ਵਿੱਚ ਹੀ ਬੈਠਾ ਇਹ ਕੀ ਬੋਲਦਾ ਕਹਿੰਦਾ, ਕਹਿੰਦਾ ਮਹਾਂਪੁਰਸ਼ ਮੈਂ ਚੋਰਾਂ ਤੋਂ ਡਰਦਾ, ਕਹਿੰਦਾ ਚੋਰਾਂ ਤੋਂ ਡਰਦਾ, ਇੰਨੀ ਦੁਨੀਆ ਫਿਰਦੀ ਹੈ ਤੈਨੂੰ ਚੋਰ ਇਕੱਲੇ ਨੂੰ ਖਾਂਦੇ ਨੇ, ਕਹਿੰਦਾ ਉਹ ਦੁਨੀਆ ਨਹੀਂ ਉੱਥੇ ਪਹੁੰਚ ਸਕਦੀ ਮੇਰੇ ਅੰਦਰ ਰਹਿੰਦੇ ਨੇ, ਕਹਿੰਦੇ ਤੇਰੇ ਅੰਦਰ ਕੋਈ ਕੋਠੇ ਬਣੇ ਹੋਏ ਨੇ ਜਿਹਦੇ ਚੋਰ ਰਹਿੰਦੇ ਤਾਂ ਤੇਰੇ ਅੰਦਰ ਚੋਰ ਰਹਿੰਦੇ ਆ ਤਾਂ ਤੂੰ ਵੀ ਚੋਰ ਰਹਿੰਦਾ, ਖਿੱਚ ਕੇ ਜ਼ੋਰ ਨਾਲ ਥੱਪੜ ਮਾਰਿਆ ਉਹਦੇ ਮੂੰਹ ਤੇ। ਉਸ ਵੇਲੇ ਦੂਸਰੇ ਪਾਸੇ ਫੇਰ ਥੱਪੜ ਮਾਰਿਆ, ਕਹਿੰਦੇ ਜਾਣਾ ਕਿ ਨਹੀਂ ਜੇ ਅੱਜ ਤੋਂ ਬਾਅਦ ਤੈਨੂੰ ਮੈਂ ਇੱਥੇ ਦੇਖ ਲਿਆ ਨਾ ਤਾਂ ਮੇਰੇ ਨਾਲੋਂ ਬੁਰਾ ਕੋਈ ਨਹੀਂ, ਕਹਿੰਦਾ ਮੈਂ ਰੋਜ਼ ਆਉਣਾ ਇੱਥੇ ਕਰੀ ਜਾਂਦਾ, ਕਹਿੰਦਾ ਵਾਹਿਗੁਰੂ 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 ਵਾਹਿਗੁਰੂ, ਅੱਜ ਤੇ ਆ ਕੇ ਦਿਖਾਈ ਲੱਤਾਂ ਤੋੜਨ ਤੇਰੀਆਂ ਕਹਿੰਦਾ। ਉਸ ਵੇਲੇ ਭਾਈ ਪਾਨਾ ਦੋਵੇਂ ਹੱਥ ਜੋੜੇ ਗੁਰੂ ਦਾ ਧਿਆਨ ਧਰਿਆ ਹੋਇਆ ਤੇ ਉਸ ਵੇਲੇ ਅਰਦਾਸ ਕਰਦਾ, ਪਾਤਸ਼ਾਹ ਇਹ ਬੰਦਾ ਭੁੱਲਿਆ ਹੋਇਆ ਪਰਮੇਸ਼ਰ ਨੂੰ, ਦੇਖੀ ਕੋਈ ਇਹਦੇ ਉੱਤੇ ਕੋਈ ਗੱਲ ਨਾ ਕਰੀ ਪਾਤਸ਼ਾਹ, ਇਹਨੂੰ ਸਮਤ ਦੇ ਤੂੰ, ਇਹ ਵੀ ਤੇਰਾ ਨਾਮ ਜਪਣ ਲੱਗ ਜਾਵੇ। ਸੋ ਉਸ ਵੇਲੇ ਆਵਾਜ਼ ਆਉਂਦੀ ਹੈ ਹੌਲੀ ਹੌਲੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਾ ਨਮਸਕਾਰ ਕਰਦੀ, ਹੇ ਪ੍ਰਭੂ ਇਹਦਾ ਵੀ ਭਲਾ ਕਰੀ, ਭਲਾ ਕਰੀ ਇਸ ਦਾ ਭਲਾ ਕਰੀ, ਭੁੱਲ ਗਿਆ ਇਹਨੂੰ ਪਤਾ ਨਹੀਂ ਹੈ ਮਾਨਸ ਜਨਮੇ ਦਾ ਐਵੇਂ ਜਾਂਦਾ, ਕਿਉਂਕਿ ਜਿਹੜਾ ਬ੍ਰਹਮ ਗਿਆਨੀ ਹੁੰਦਾ ਉਹਦੇ ਬਾਰੇ ਇਸ ਤਰ੍ਹਾਂ ਫਰਮਾਨ ਹੈ। ਜਿਵੇਂ ਚਸ਼ਮਾ ਚੱਲਦਾ ਨਾ ਐਂ ਦੂਸਰਿਆਂ ਦਾ ਭਲਾ ਮੰਗਦਾ ਗੁਰਸਿੱਖ, ਕਿਉਂਕਿ ਗੁੱਸਾ ਉਹਦੇ ਮਨ ਚ ਨਹੀਂ ਆਉਂਦਾ ਜਿੱਤ ਲਿਆ ਹੁੰਦਾ, ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ, ਗੁੱਸਾ ਨਾ ਹੰਡਾਈ ਮਨ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ, ਦੇਹੀ ਦਾ ਰੋਗ ਨਹੀਂ ਲੱਗਣਾ ਤੇ ਸਾਰੇ ਤੇਰੇ ਪੱਲੇ ਹੀ ਪੈਣਾ ਨੇਕੀ ਉਹ ਨੇਕੀ। ਸੋ ਗੁਰਮੁਖ ਦਾ ਜਿਹੜਾ ਹੈ ਉਹਦਾ ਸੁਭਾਅ ਹੋਰ ਹੁੰਦਾ, ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਆ ਸਪਨਾ ਨਾਲੋਂ ਮੈਂ Thank you. ਸਭ ਤੇ ਹਮ ਬੁਰੇ ਹਮ ਤਾਂ ਜੇ ਭਲੋ ਸਭ ਕੋਈ ਮੈਨੂੰ ਛੱਡ ਦੋ ਬਾਕੀ ਸਭ ਭਲੇ ਜਿਹੜਾ ਇਸ ਤਰ੍ਹਾਂ ਨਾਲ ਬੁੱਝ ਜਾਵੇ ਨਾ ਇੱਕ ਤਾਂ ਮੂੰਹ ਨਾਲ ਕਹਿੰਦਾ ਇੱਕ ਬੁੱਝ ਜਾਂਦਾ ਸੱਚੀ ਦਿਲ ਤੇ ਕਹਿੰਦੇ ਜਿਹੜਾ ਬੁੱਝ ਜਾਂਦਾ ਜਿਹਨੇ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ ਉਹ ਮਿੱਤਰ ਬਣ ਜਾਂਦਾ ਗੁਰੂ ਨਾਨਕ ਪਾਤਸ਼ਾਹ ਦਾ ਸਾਰੇ ਭਗਤਾਂ ਦਾ ਜਿੰਨੇ ਗੁਰੂ ਗ੍ਰੰਥ ਸਾਹਿਬ ਚ ਬੈਠੇ ਆ ਕਹਿੰਦੇ ਮਿੱਤਰ ਸਾਡਾ ਹੋਈ ਹੈ ਜਿਹੜਾ ਦਿਨੋਂ ਇਹ ਕਹਿੰਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਕਿੱਥੇ ਗਈ ਗੱਲ ਅਸੀਂ ਕਿੱਥੇ ਖੜੇ ਹਾਂ ਤੇ ਮਹਾਰਾਜ ਸਾਨੂੰ ਕਿੱਥੇ ਲਿਜਾਣਾ ਚਾਹੁੰਦੇ ਬਾਬਾ ਬੈਰ ਨਾ ਕਰੀਏ ਕਾਬੂ ਘੱਟ ਘੱਟ ਅੰਤਰ ਬਰਮ ਸੋ ਕਹਿੰਦੇ ਫੇਰ ਤੁਹਾਨੂੰ ਦੱਸੀਏ ਬੁਰਾ ਭਲਾ ਜਿਸ ਚਿਰ ਦੇਖਦਾ ਤਿਸ ਚਿਰ ਹੈ ਦੋ ਮਾਹੇ ਜਿੰਨਾ ਚਿਰ ਬੁਰਾ ਤਾਂ ਭਲਾ ਦੇਖਦਾ ਨਾ ਇਹ ਉਹਨਾਂ ਚਿਰ ਦੁਬਦਾ ਚਾਹੇ ਤੇ ਇਹ ਜੰਮਦਾ ਮਰਦਾ ਰਹੇਗਾ ਇਹਦਾ ਜੰਮਣਾ ਮਰਨਾ ਨਹੀਂ ਉਸ ਸਾਰੇ ਜਦ ਦਿਨੋਂ ਇਹ ਕਹੇਗਾ ਮਨ ਮੇਰੇ ਜਿਨ ਆਪਣਾ ਭਰਮ ਗਵਾਤਾ ਤਿਸ ਦੇ ਭਾਣੇ ਕੋਏ ਨਾ ਭੁੱਲਾ ਜਿਨ ਸਗਲੋ ਬਰਮ ਪਛਾਤਾ ਜਿਹਨੇ ਪਛਾਣ ਲਿਆ ਪਰਮੇਸ਼ਰ ਨੂੰ ਉਹਦੇ ਵਾਸਤੇ ਕੋਈ ਵੀ ਭੁੱਲਾ ਨਹੀਂ ਸਾਰਿਆਂ ਦਾ ਭਲਾ ਮੰਗਦਾ ਕਿਉਂਕਿ ਸਾਰਿਆਂ ਦੇ ਅੰਦਰ ਵਾਹਿਗੁਰੂ ਵੱਸਦਾ ਇਸ ਕਰਕੇ ਦਿਨੋਂ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਹੇ ਵਾਹਿਗੁਰੂ ਭਲਾ ਕਰ ਸੋ ਗੁਰਸਿੱਖ ਭਲਾ ਮੰਗਦਾ ਭਲਾ ਮੰਗਿਆ ਭਾਈ ਭਾਨੇ ਪਰ ਉਧਰਲੇ ਪਾਸੇ ਦੂਜੇ ਪਾਸੇ ਕੀ ਹੁੰਦਾ ਜੁੜਿਆ ਬੈਠਾ ਸੀ ਗੁਰੂ ਹਰਗੋਬਿੰਦ ਸਾਹਿਬ ਨਾਲ ਜਦੋਂ ਸੰਤਾਂ ਨੂੰ ਕੋਈ ਦੁੱਖ ਪਹੁੰਚਾ ਦੇਵੇ ਤਾਂ ਮਾਲਕ ਦੁਖੀ ਹੋ ਜਾਇਆ ਕਰਦਾ ਸੁੱਖ ਪਹੁੰਚਾ ਦੇਵੇ ਸੁੱਖ ਪਾਏ ਸਾਧਨ ਕੇ ਸੁਖੀ ਇਸੇ ਕਰਕੇ ਗੁਰੂ ਮਹਾਰਾਜ ਨੇ ਐਸਾ ਫਰਮਾਨ ਕਰਿਆ ਸੁੱਖ ਕਦੇ
Thank you.
ਨਾ ਪਾਇਣ ਮੁਗਧ ਨਰ ਸੰਤ ਨਾਲ ਖਾਂਦੇ, ਸੁਖੀ ਨਹੀਂ ਹੋਇਆ ਕਰਦੇ। ਸੋ ਥੱਪੜ ਮਾਰਿਆ ਬੇਅੰਤ ਮਸਾਲਾ ਨੇ। ਮਹਾਰਾਜ ਜੀ ਦੀਵਾਨ ਲਾਉਣ ਗਏ ਆਪਣੇ ਪਿੰਡ, ਪਹਿਲਾਂ ਪਹਿਲੀ ਵਾਰ ਜੋ ਗਏ ਸੀ, ਪਿੰਡ ਵਾਲਿਆਂ ਨੇ ਸੁਣਿਆ ਕਿ ਸਾਡੇ ਜੋ ਨਗਰ ਦੇ ਸੀਗੇ ਉਹ ਬਹੁਤ ਬੰਦਗੀ ਕਰ ਰਹੇ ਨੇ, ਮਨ 'ਚ ਕਿਸੇ ਦੇ ਚਾਓ ਉੱਠਿਆ ਅਤੇ ਕਹਿਣ ਲੱਗੇ ਆਪਾਂ ਦੀਵਾਨ ਲਵਾਈਏ ਉਹਨਾਂ ਨੇ। ਮਹਾਰਾਜ ਜੀ ਜਦੋਂ ਪਿੰਡ ਚਲੇ ਗਏ ਉੱਥੇ ਦੀਵਾਨ ਲਾਇਆ ਆਪਣੇ, ਜਿੱਥੇ ਸੜਕ ਜਾਂਦੀ ਹੈ ਵਿੱਚ ਦੀ ਉਹਦੇ ਕੋਲ ਦੀਵਾਨ ਲਾਇਆ, ਪਿੰਡ ਦੇ ਨੇੜੇ ਹੀ ਸੀ। ਤਾਂ ਪਿੰਡ ਵਾਲਿਆਂ ਦਾ ਇੱਕ ਤਾਂ ਮਿੱਤਰ ਦੋਸਤ, ਇੱਕ ਭਾਈ ਭਰਾ ਰਿਸ਼ਤੇਦਾਰ ਬਾਲ ਸਿਖਾਈ, ਇਹ ਅਤੇ ਪਿੰਡ ਵਾਲੇ, ਇਹ ਤਿੰਨ ਵਾਂਝੇ ਰਹਿ ਜਾਂਦੇ ਨੇ। ਇਹਨਾਂ ਨੂੰ ਸੰਤਾਂ ਦੇ ਪ੍ਰਤਾਪ ਦਾ ਨਹੀਂ ਪਤਾ ਲੱਗਦਾ, ਦੋਸਤਾਂ ਸਮਝਦੇ ਉਹੀ ਆ ਜਿਹੜਾ ਸਾਡੇ ਨਾਲ ਖੇਡਦਾ ਹੁੰਦਾ, ਭਾਈ ਭਰਾ ਉਹੀ ਨੇ ਜਿਹਨਾਂ ਦੀ ਈਰਖਾ ਹੁੰਦੀ ਹੈ, ਪਿੰਡ ਵਾਲੇ ਸਮਝਦਾ ਹੀ ਕੁਛ ਨਹੀਂ ਹੁੰਦੇ, ਤਿੰਨ ਅੰਨੇ ਹੁੰਦੇ ਨੇ। ਇਹ ਜਿਸ ਵਕਤ ਗਏ ਕੋਈ ਪਤਾ ਨਹੀਂ ਵੀ ਕਿੰਨਾ ਚਿਰ ਹੋ ਗਿਆ, 9 ਸਾਲ ਤਾਂ ਮਹਾਰਾਜ ਜੀ ਨੇ ਧਰਤੀ ਨਾਲ ਪਿੱਠ ਨਹੀਂ ਸੀ ਲਾਈ, ਇੱਕ ਦੋ ਦਿਨ ਨਾ ਲਾ ਕੇ ਦੇਖੋ ਕੀ ਹਾਲ ਹੁੰਦਾ। ਪੂਰੇ 9 ਸਾਲ ਮੈਨੂੰ ਆਪ ਦੱਸਿਆ ਸੀ ਉਹਨਾਂ ਨੇ, ਕਹਿੰਦੇ ਅਸੀਂ 9 ਸਾਲ ਧਰਤੀ ਨਾਲ ਪਿੱਠ ਨਹੀਂ ਲਾਈ। ਪੂਰੇ ਹੋ ਕੇ ਆਪ ਬਾਹਰ ਗਏ ਸੀ ਤੇ ਉੱਥੇ ਜਦ ਗਏ ਤਾਂ ਮੂਰਖਾਂ ਨੇ ਬਈ ਫਲਾਣੇ ਦਾ ਮੁੰਡਾ ਆਇਆ, ਆਪਾਂ ਦੀਵਾਨ ਨਹੀਂ ਲੱਗਣ ਦੇਣਾ, ਬਹੁਤੇ ਪਿੰਡਾਂ 'ਚ ਹੁਣ ਵੀ ਆਈਆਂ। ਮੈਨੂੰ ਕਹਿੰਦੇ ਸਾਰੇ ਪਿੰਡ ਦੇ ਲੋਕ ਕਹਿੰਦੇ ਨੇ ਅਸੀਂ ਦੀਵਾਨ ਨਹੀਂ ਲੱਗਣ ਦੇਣੇ ਸੰਤਾਂ ਦੇ। ਮਹਾਂ ਸਾਰਾ ਕਿਸਮਤ ਮਾੜੀ ਹੈ ਭਾਈ ਉਹਨਾਂ ਦੀ, ਅਜੇ ਸਮਾਂ ਨਹੀਂ ਆਇਆ, ਆਜੂ ਕੋਈ ਨਾ, ਤੁਸੀਂ ਨਾ ਫਿਕਰ ਕਰੋ, ਦੀਵਾਨ ਵੀ ਲੱਗ ਜਾਣਗੇ, ਸਭ ਕੁਛ ਹੋਜੂ, ਉਹ ਵੀ ਇੱਧਰ ਆ ਜਾਣਗੇ। ਕਹਿੰਦੇ ਦੀਵਾਨ ਨਹੀਂ ਲੱਗਣ ਦੇਣੇ। ਮਹਾਰਾਜ ਜੀ ਨੇ ਕੀਰਤਨ ਸ਼ੁਰੂ ਕਰਿਆ, ਉਹਨਾਂ ਨੇ ਜਾ ਕੇ ਪਟਿਆਲੇ ਤੋਂ ਰਿਕਾਰਡ ਲਿਆਂਦਾ, ਇੱਕ ਸ਼ੈਲਾ ਹੁੰਦਾ ਪਟਿਆਲੇ ਦਾ, ਗੰਦੇ ਗੀਤ ਗਾਉਣ 'ਚ ਮਾਰ ਸੀਗਾ, ਬੋਲੀਆਂ ਪਾਉਣ, ਉਹ ਲਿਆ ਕੇ ਗ੍ਰਾਮਾਫੋਨ ਲਾਤੀ ਉੱਚੀ ਉੱਚੀ। ਇੱਧਰ ਮਹਾਰਾਜ ਜੀ ਸ਼ਬਦ ਪੜ੍ਹਨ ਤਾਂ ਉਹ ਵੀ ਗਾਵੇ, ਜਦੋਂ ਸ਼ਬਦ ਪੜ੍ਹਨ ਤੋਂ ਹਟ ਜਾਣ ਉਹ ਗ੍ਰਾਮਾਫੋਨ ਮਹਾਰਾਜ ਦੇ ਬਖਿਆਲ ਨਾਲੋਂ ਉੱਚੀ, ਸਾਰੇ ਦੀਵਾਨ ਦਾ ਧਿਆਨ ਉੱਧਰ ਜਾਵੇ, ਗੰਦੀਆਂ ਗੱਲਾਂ ਉਹ ਕਰੇ। ਮਹਾਰਾਜ ਕਹਿੰਦੇ ਪ੍ਰੇਮੀਓ ਇਹਨੂੰ ਬੰਦ ਕਰਾਓ। 2-4 ਬੰਦੇ ਗਏ, ਕਹਿੰਦੇ ਵੀ ਹਰੀ ਦਾ ਜਸ ਹੋ ਰਿਹਾ, ਤੂੰ ਇਹ ਨਾ ਕਰ, ਕਹਿ ਤੁਸੀਂ ਆਪਣੀ ਮੌਜ ਲਓ, ਅਸੀਂ ਆਪਣੀ ਲੈਣੀ ਆ, ਤੁਹਾਨੂੰ ਕੌਣ ਕਹਿੰਦਾ, ਅਸੀਂ ਕੱਲ੍ਹ ਤੁਹਾਨੂੰ ਕਹਿੰਦੇ ਹਾਂ ਵੀ ਤੁਸੀਂ ਬੰਦ ਕਰ ਦਿਓ, ਤੁਸੀਂ ਵੀ ਲੱਗੇ ਰਹੋ, ਅਸੀਂ ਵੀ ਲੱਗੇ ਰਹਿਣਾ। ਮਹਾਰਾਜ ਜੀ ਪੂਰੇ ਦੀਵਾਨ 'ਚ ਧਾਰਨਾ ਹੀ ਪੜ੍ਹਦੇ ਰਹੇ। ਦੂਸਰਾ ਦਿਨ ਹੋਇਆ ਜਦ ਦੀਵਾਨ ਸ਼ੁਰੂ ਹੋ ਗਿਆ, ਪਹਿਲੀ ਧਾਰਨਾ ਪੜ੍ਹ ਲਈ ਮਹਾਰਾਜ ਨੇ, ਜਦ ਬਖਿਆਨ ਕਰਨ ਲੱਗੇ ਫਿਰ ਉਹ ਲਾਤਾ। ਫਿਰ ਮਹਾਰਾਜ ਜੀ ਨੇ ਕਿਹਾ, ਕਹਿੰਦੇ ਚੰਗਾ ਪ੍ਰੇਮੀਓ ਤੁਸੀਂ ਜਾਓ, ਜਾ ਕੇ ਬੇਨਤੀ ਕਰੋ, ਹਰੀ ਦਾ ਜਸ ਹੋ ਰਿਹਾ, ਬੇਅਦ ਵੀ ਨਹੀਂ ਕਰੀਦੀ। ਫਿਰ ਗਏ, ਫਿਰ ਉਹੀ ਜਵਾਬ, ਕਹਿੰਦੇ ਤੁਹਾਨੂੰ ਕੱਲ੍ਹ ਦੱਸਿਆ ਨਹੀਂ, ਤੁਸੀਂ ਆਪਣਾ ਕੰਮ ਕਰੋ, ਅਸੀਂ ਆਪਣਾ ਕਰਨਾ, ਅਸੀਂ ਨਹੀਂ ਸੁਣਨਾ, ਤੁਸੀਂ ਸਾਡਾ ਨਾ ਸੁਣੋ, ਅਸੀਂ ਤੁਹਾਡਾ ਨਹੀਂ ਸੁਣਦੇ, ਅਸੀਂ ਕਿਹਾ ਸੁਣੀਏ, ਤੁਸੀਂ ਸਾਡੇ ਵਾਲਾ ਨਹੀਂ ਸੁਣਦੇ। ਉਹਦੇ ਬਾਅਦ ਜਦ ਤੀਸਰਾ ਦਿਨ ਹੋਇਆ, ਮਹਾਰਾਜ ਦੀਵਾਨ ਸ਼ੁਰੂ ਹੋਇਆ, ਮਹਾਰਾਜ ਜੀ ਕਹਿੰਦੇ ਦੇਖੋ ਪ੍ਰੇਮੀਓ, ਇਹ ਫਰਜ਼ ਤਾਂ ਬਣਦਾ ਤੁਹਾਡਾ ਇਹਨੂੰ ਰੋਕਣ ਦਾ, ਸਾਡਾ ਫਰਜ਼ ਨਹੀਂ ਬਣਦਾ। ਚੰਗਾ, ਜੇ ਤੁਸੀਂ ਨਹੀਂ ਰੋਕ ਸਕਦੇ, ਇੰਨਾ ਕਹਿ ਕੇ ਚੁੱਪ ਕਰਕੇ ਮੈਨੂੰ ਇਕੱਲੇ ਦੱਸੀ ਹੈ ਗੱਲ ਸਾਰੀ, ਉਹਨਾਂ ਦੇ ਭਰਾ ਨੇ। ਮੈਂ ਕਿਹਾ ਵੀ ਕਿਵੇਂ ਹੋਈ ਸੀ ਸਹੀ ਸਹੀ, ਕਿਉਂਕਿ ਮੈਂ ਪਹਿਲਾਂ ਵੀ ਦੱਸਦਾ ਹੁੰਦਾ, ਮੈਨੂੰ ਤੂੰ ਸਹੀ ਸਹੀ ਦੱਸ ਵੀ ਕਿਵੇਂ ਹੋਏ ਸੀ, ਹੋਰ ਕਿਹੜੇ ਕਿਹੜੇ ਸੀਗੇ ਤੁਸੀਂ? ਕਹਿੰਦੇ ਅਸੀਂ ਕਈ ਉਸ ਵੇਲੇ ਦੇ ਖੜੇ ਹਾਂ। ਕਹਿੰਦੇ ਮਹਾਂਪੁਰਸ਼ਾਂ ਨੇ ਫਿਰ ਕਿਹਾ ਵੀ ਇਹ ਫਰਜ਼ ਤਾਂ ਬਣਦਾ ਸੀ ਤੁਹਾਡਾ, ਸਾਡਾ ਨਹੀਂ ਸੀ ਬਣਦਾ, ਫਿਰ ਸਾਤੋਂ ਹੀ ਕਰਾਉਣਾ ਜੇ। ਇੰਨਾ ਕਹਿ ਕੇ ਕਹਿੰਦੇ ਚੁੱਪ ਕਰਕੇ, ਗਾਂਹ ਬੋਲੇ ਹੀ ਨਾ, ਚੁੱਪ ਕਰੇ ਰਹੇ। ਕਾਫੀ ਦੇਰ ਚੁੱਪ ਕਰਨ ਤੇ ਬਾਅਦ ਕਹਿਣ ਲੱਗੇ ਵੀ ਫਿਰ ਤੁਹਾਡੀ ਮਰਜ਼ੀ। ਇੰਨਾ ਕਹਿ ਕੇ ਕੀਰਤਨ ਕਰਿਆ, ਉਦਣ ਵੀ ਬਖਿਆਨ ਤਾਂ ਕਰਨੇ ਨਾ ਦਿੱਤਾ ਉਹਨਾਂ ਨੇ। ਕਹਿੰਦੇ ਮਹਾਰਾਜ ਜੀ ਦੀਵਾਨ ਦੀ ਸਮਾਪਤੀ ਕਰਕੇ ਚਲੇ ਗਏ। ਕਹਿੰਦੇ ਉਹ ਜਾਣ ਤੋਂ ਬਾਅਦ ਸ਼ਰਾਬ ਪੀਂਦਾ ਸੀ, ਉੱਥੇ ਹੀ ਮਰ ਗਿਆ, ਉਹਦਾ ਦੂਆ ਨਾਲ ਦਾ ਸੀ, ਕਹਿੰਦੇ ਉਹ ਵੀ ਮਰ ਗਿਆ, ਇਕੱਠਿਆਂ ਦਾ ਹੀ ਸੰਸਕਾਰ ਕਰਿਆ ਕਹਿੰਦੇ ਦੋਹਾਂ ਦਾ। ਫਿਰ ਸੁੱਖ ਨਾ ਪਾਇਣ ਮੁਗਧ ਨਰ ਸੰਤ ਨਾਲ ਖਾਂਦੇ, ਪਰਮੇਸ਼ਰ ਦੇ ਪ੍ਰਵਾਨ ਹੋਇਆ ਹੋਇਆ ਸਾਧੂ ਹੋਵੇ, ਰੱਬ ਨਹੀਂ ਸਿਆ ਕਰਦਾ, ਵਾਹਿਗੁਰੂ ਨਹੀਂ ਸਹਿੰਦਾ ਆਪਣੇ ਪਿਆਰਿਆਂ ਦੀ ਬੇਅਦਬੀ। ਇਹ ਤਾਂ ਉਹਨਾਂ ਦੇ ਪਿਆਰੇ ਹੀ ਹੁੰਦੇ ਨੇ ਜਿਹੜੇ ਵਾਹਿਗੁਰੂ ਨੂੰ ਰੋਕ ਦਿੰਦੇ ਆ ਵੀ ਤੂੰ ਨਾ ਕੁਛ ਕਰੇ, ਨਾ ਕੁਛ ਨਹੀਂ ਕਰਨਾ, ਇਹ ਭੁੱਲੇ ਹੋਏ ਜੀਵ ਨੇ, ਨਿਆਣੇ ਨੇ, ਬੱਚੇ ਨੇ। ਸੋ ਇਸ ਤਰ੍ਹਾਂ ਦੇ ਨਾਲ ਸੁੱਖ ਨਾ ਪਾਇਣ ਮੁਗਧ ਨਰ ਸੰਤ ਨਾਲ ਖਾਂਦੇ, ਥੱਪੜ ਤਾਂ ਮਾਰ ਬੈਠਿਆ। ਉਹਨਾਂ ਨੇ ਕਿਹਾ, ਚੰਗਾ ਪ੍ਰੇਮੀਆ ਅਸੀਂ ਇੱਥੇ ਨਹੀਂ ਆਇਆ ਕਰਾਂਗੇ, ਤੂੰ ਸਾਨੂੰ ਮੱਤ ਦਿੱਤੀ ਆ ਵੀ ਕਿਤੇ ਅੱਖਾਂ ਮੀਚੀਆਂ ਹੁਣ ਦਰਿਆ ਚੜ੍ਹ ਜਾਏ, ਅਸੀਂ ਵਿੱਚੇ ਹੀ ਰੁੜ ਜਾਏ, ਤੂੰ ਤਾਂ ਬਹੁਤ ਸੋਹਣੀ ਸਾਨੂੰ ਗੱਲ ਦੱਸੀ, ਚੰਗਾ ਅਸੀਂ ਹੋਰ ਥਾਂ ਬਹਿ ਜਾਇਆ ਕਰਾਂਗੇ, ਕੋਈ ਗੱਲ ਨਹੀਂ। ਇੰਨਾ ਕਹਿਣ ਦੀ ਦੇਰ ਸੀ, ਆਪ ਚਲੇ ਗਏ ਤੇ ਉਹ ਘਰ ਚਲਿਆ ਗਿਆ। ਦੂਜੇ ਦਿਨ ਉੱਠਿਆ, ਦੇਖਦਾ ਹੱਥ ਕਾਲੇ ਹੋ ਗਏ, ਸਰੀਰ ਦੇ ਉੱਤੇ ਦਾਗ ਪੈ ਗਏ, जख्म होने शुरू हो गए, कोड़ हो गया सारे शरीर में। घरदिया ने कढ़ दिता भी सानू ना हो जाए, गली गली मंगदा फिरदा, टिंड गल च पाई हुई है, हाथ लुंजे होंदे जांदे, तुर सकदा नहीं, रोज उथे आउंदा जिथे भाई पाना बैठे सी, नित आउंदा भी वह आवे तो मैं उहदे नाल गल करा। अखीर एक दिन भाई पाने के मन च प्रेरणा हुई, महाराज ने कहा भी उथे जा। उथे गया तो की देखता, एक बड़ा ही बटरूप बंदा उथे ही बैठा जिथे भाई पाने के थप्पड़ मारिया, देखती सार घग्याण लग गया, रोन लग गया, कहना मैनू बख्श दो, मैनू बख्श दो, बार बार बेनतियां करता, कहते प्रेमिया कौन है तू, कहना मेरे ते बड़ी भारी भुल हुई हुई है, कहते कादी भुल होगी, कहते मैं थोड़े थप्पड़ मारिया, थप्पड़ मारे सी थोनू बद कलामी की सी, ते थोड़ा निरादर करिया सी, कह लगे मेरा आ हाल हो गया उस दिन तो, मेरे शरीर दे अंदर कोड़ फुट गया, मैं बदरूप हो गया, मैनू कोई नहीं सियाण, जे कोई बख्श सकता तो तू ही बख्श सकता, होर मैनू कोई नहीं बख्श सकता। उस वेले भाई परना कह लगे प्यारिया कोई गल नहीं है, बाहों तो फड़ लिया, गंगा के कंढे लै गए, उत्थे जाके अपने हथां दे नाल कपड़े पाड़ पाड़ के जख्म सारे धोते, घर ले आए, दवाई लियांदी, मलम लियांदी, कहिंदे देख इहनू तां लगूगा चिर, ते असीं तैनू गुरु घर दी दवाई दसदे आ जिहड़ी कि गुरु महाराज ने सानू दसी हुई है।
तेरे सारिया दुखां दी है
शब्द नवारे नाम औखद मन पीतर सार। वाहगुरु ने अंदर दवाई रखी हुई है सब दे, कहन लगे प्रेमिया आ तेनू दवाई देवा, सामने बिठा लिया, कहंदे बोल मेरे पिछे एक ओंकार सतनाम करता पुरख निर्भव निर्वैर काल मूरत अजूनी सैभंग गुर प्रसाद जब आद सच जुगार सच है पे सच नानक होसी पे सच। ऐ कर ਸਵੇਰੇ ਹੀ ਉੱਠ ਕੇ ਤੂੰ ਇਹ ਜਪਣਾ ਸ਼ੁਰੂ ਕਰ ਦੇ। ਇਹ ਦਾਰੂ ਹੈ ਬਾਣੀ, ਇਹਦੇ ਨਾਲ ਰੋਗ ਦੂਰ ਹੁੰਦੇ ਨੇ। ਇੱਥੇ ਤਾਂ ਹੀ ਨਹੀਂ ਹੁੰਦੇ, ਜਮਦੂਤਾਂ ਦੇ ਰੋਗ ਵੀ ਦੂਰ ਹੁੰਦੇ ਨੇ, ਵਿਘਨ ਵੀ ਦੂਰ ਹੁੰਦੇ ਹੈ, ਘਾਟੇ ਵੀ ਦੂਰ ਹੁੰਦੇ ਨੇ, ਪਰੇਸ਼ਾਨੀਆਂ ਵੀ ਦੂਰ ਹੁੰਦੀਆਂ। ਲੜਦਾ ਫੜੋ ਵਾਹਿਗੁਰੂ ਦਾ, ਉਹੀ ਫੜ ਲਓ ਜਿਹਦਾ ਜੀ ਕਰਦਾ। ਕਰ ਇਸ਼ਨਾਨ ਸਿਮਰ ਭਰਾਵਾ ਆਪਣਾ, ਮਨ ਤਨ ਭਏ ਅਰੋਗਾ, ਮਨ ਵੀ ਅਰੋਗ ਤੇ ਤਨ ਵੀ ਅਰੋਗ। ਦਾਰੂ ਦੇਣੀ ਸ਼ੁਰੂ ਕਰ ਦਿੱਤੀ ਨਾਮ ਦੀ, ਆਪ ਸੇਵਾ ਵੀ ਕਰਦੇ ਨੇ। ਥੋੜਿਆਂ ਦਿਨਾਂ ਦੇ ਅੰਦਰ ਸਾਰੇ ਜ਼ਖਮ ਭਰ ਗਏ, ਕਿਉਂਕਿ ਮੁੱਢ ਤੋਂ ਹੀ ਤੁਰਿਆ ਆਇਆ। ਵਜ਼ੀਰ ਖਾਨ ਵਜ਼ੀਰ ਸੀਗਾ ਸ਼ਾਹਜਹਾਨ ਦਾ, ਲਾਹੌਰ ਬਿਮਾਰ ਹੋ ਕੇ ਆ ਗਿਆ। ਜਲੋਧਰ ਦੀ ਬਿਮਾਰੀ ਸੀ, ਬਹੁਤ ਪਰੇਸ਼ਾਨੀ ਸੀ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘੜੇ ਜਿੱਡਾ ਪੇਟ ਹੋ ਜਾਂਦਾ ਸੀ ਪਾਣੀ ਨਾਲ ਭਰ ਕੇ, ਕੋਈ ਦਵਾਈ ਨਹੀਂ ਸੀ ਲੱਗਦੀ ਤੇ ਬੇਚੈਨੀ ਹੈ। 2 ਵਜੇ ਹੋਏ ਨੇ, ਅੰਮ੍ਰਿਤ ਵੇਲਾ ਹੋਇਆ ਆ, ਹਾਏ ਹਾਏ ਦੀ ਆਵਾਜ਼ ਆਈ ਜਾਂਦੀ। ਇਹਨੇ ਨੂੰ ਥੋੜ੍ਹੀ ਦੇਰ ਚੁੱਪ ਕਰਿਆ, ਕੀ ਦੇਖਦਾ ਹੈ ਕਿਸੇ ਦੇ ਬਹੁਤ ਵਧੀਆ ਗਲੇ ਵਿੱਚੋਂ ਕੋਈ ਕਲਾਮ ਉਚਰਿਆ ਜਾ ਰਿਹਾ, ਕੋਈ ਬਹੁਤ ਮਿੱਠੀ ਧੁੰਨ ਦੇ ਨਾਲ ਬਾਣੀ ਪੜ ਰਿਹਾ। ਕੋਲ ਦੀ ਲੰਘਿਆ, ਸ਼ਾਂਤ ਆ ਗਈ। ਜਦ ਬਾਣੀ ਸੁਣ ਤੇ ਹਟ ਗਈ, ਫੇਰ ਆਇਆ ਆਇਆ ਹੋਣ ਲੱਗੀ। ਰਾਵੀ ਚ ਉਸ ਪ੍ਰੇਮੀ ਨੇ ਇਸ਼ਨਾਨ ਕਰਿਆ, ਜਦ ਵਾਪਸ ਆਇਆ ਫੇਰ ਬਾਣੀ ਸੁਣਨ ਲੱਗੀ, ਫੇਰ ਚੁੱਪ ਹੋ ਗਿਆ। ਉਸ ਵੇਲੇ ਨੌਕਰਾਂ ਨੂੰ ਕਹਿਣ ਲੱਗਿਆ ਵੀ ਆਹ ਜਿਹੜਾ ਜਾਂਦਾ ਨਾ ਬੰਦਾ, ਇਹਨੂੰ ਮੇਰੇ ਕੋਲ ਲੈ ਕੇ ਆਓ, ਇੱਜ਼ਤ ਨਾ ਲਿਆਇਓ ਹੱਥ ਬੰਨ ਕੇ। ਕੋਲ ਆ ਗਿਆ, ਕਹਿੰਦਾ ਪ੍ਰੇਮੀਆ ਇਹ ਕੀ ਪੜ੍ਹਦਾ ਹੈ? ਕਹਿੰਦੇ ਕਿਹਦੀ ਕਲਾਮ ਪੜ੍ਹਦਾ? ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੀ 5ਵੇਂ ਜਾਮੇ ਤੇ ਉਹਨਾਂ ਦੇ ਉਚਾਰੇ ਹੋਏ ਸੁਖਨੀ ਸਾਹਿਬ ਨੂੰ ਮੈਂ ਪੜ੍ਹ ਰਿਹਾ। ਕਹਿੰਦੇ ਪੂਰਾ ਪੜ੍ਹ ਕੇ ਸੁਣਾ ਦੇ। ਹੌਲੀ ਹੌਲੀ ਪੜ੍ਹ, ਪੂਰਾ ਪੜ੍ਹਿਆ, ਆਰਾਮ ਆ ਗਿਆ। ਕਹਿੰਦਾ ਇਹ ਰੋਜ਼ ਪੜ੍ਹਿਆ ਕਰ ਮੇਰੇ ਕੋਲ, ਤਨਖਾਹ ਬੰਨ ਦਿੱਤੀ ਰੋਜ਼ ਦੀ, ਰੋਜ਼ ਆ ਜਾਂਦੇ ਸੀ ਤੇ ਰੋਜ਼ ਇਹ ਬਾਣੀ ਪੜ੍ਹਨੀ। ਅਖੀਰ ਕਹਿਣ ਲੱਗਿਆ ਵੀ ਜਿਹਨੇ ਬਾਣੀ ਬਣਾਈ ਹੈ ਮੈਨੂੰ ਉੱਥੇ ਲੈ ਚੱਲ। ਗੁਰੂ ਮਹਾਰਾਜ ਦੇ ਕੋਲ ਮੰਜੀ ਤੇ ਚੱਕ ਕੇ ਜੋ ਵੀ ਸਵਾਰੀ ਸੀ ਉਹਦੇ ਤੇ ਲੈ ਆਏ। ਲਿਆ ਕੇ ਬਾਬੇ ਦੀ ਬੇਰ ਥੱਲੇ ਮਹਾਰਾਜ ਬੈਠੇ ਸੀ, ਉੱਥੇ ਲਿਆ ਕੇ ਥੱਲੇ ਲਟਾ ਤਾ। ਦੋਵੇਂ ਹੱਥ ਬੰਦ ਹੈ, ਪਾਤਸ਼ਾਹ ਜਦਾਂ ਮੈਂ ਤੇਰੇ ਮਾਹੌਲ 'ਚ ਆਇਆ, ਤੇਰੇ ਨੇੜੇ ਆਇਆ, ਮੈਂ ਬਿਮਾਰ ਸੀ, ਚੀਕਾਂ ਮਾਰਦਾ ਸੀ, ਉਹ ਤਾਂ ਗਈਆਂ ਹੱਟ, ਹੁਣ ਕਿਰਪਾ ਕਰ ਮੇਰੀ ਬਿਮਾਰੀ ਜੜੋਂ ਜਾਵੇ। ਉਸ ਵੇਲੇ ਬਾਬਾ ਬੁੱਢਾ ਜੀ ਦੇ ਸਿਰ 'ਤੇ ਟੋਕਰਾ ਭਰਿਆ ਹੋਇਆ ਸੀ ਗਾਰੇ ਦਾ, ਮਹਾਰਾਜ ਨੇ ਇਸ਼ਾਰਾ ਕਰਤਾ, ਕਹਿੰਦੇ ਉੱਥੇ ਮਾਰ। ਉੱਥੇ ਮਾਰਿਆ, ਘੜੇ ਜਿੱਡਾ ਪੇਟ ਸੀ, ਘਬਰਾ ਗਏ ਜਿਹੜੇ ਉਹਦੇ ਨਾਲ ਸੀਗੇ ਸਰਕਾਰੀ ਕਰਮਚਾਰੀ। ਉਹ ਕਹਿੰਦਾ ਨਹੀਂ ਨਹੀਂ ਚੁੱਪ ਪਰੇ ਹਟ ਜਾ। ਉਹ ਪੇਟ 'ਤੇ ਮਾਰਿਆ, ਸਾਰਾ ਹੀ ਪਾਣੀ ਨਿਕਲ ਗਿਆ। ਕਹਿੰਦੇ ਲੈ ਸਤਨਾਮ ਵਾਹਿਗੁਰੂ ਦਾ ਜਾਪ ਕਰਿਆ ਕਰ, ਫਿਰ ਨਹੀਂ ਤੂੰ ਬਿਮਾਰ ਹੁੰਦਾ। ਸਾਰੀ ਜ਼ਿੰਦਗੀ ਉਹ ਸਿੱਖੀ 'ਚ ਰਿਹਾ, ਉਸੇ ਨੇ ਗੁਰੂ 6ਵੇਂ ਪਾਤਸ਼ਾਹ, ਗੁਰੂ 5ਵੇਂ ਪਾਤਸ਼ਾਹ ਹਰ ਥਾਂ ਦੇ ਉੱਤੇ ਸ਼ਾਹਜਹਾਨ ਦੀਆਂ ਲੜਾਈਆਂ 'ਚ ਹਰ ਥਾਂ ਗੁਰੂ ਘਰ ਦਾ ਉਹਨੇ ਪੱਖ ਪੂਰਿਆ। ਸੋ ਇਸ ਤਰ੍ਹਾਂ ਦੇ ਨਾਲ ਜਿਸਨੇ ਵੀ ਬਾਣੀ ਪੜ੍ਹੀ, ਇੱਕ ਸੰਤ ਚੇਤ ਸਿੰਘ ਸੀਗੇ, ਇੱਕ ਬ੍ਰਾਹਮਣ ਆ ਗਿਆ ਉਹਨਾਂ ਕੋਲ, ਉਹ ਬ੍ਰਾਹਮਣ ਨੂੰ ਮਰੋੜੇ ਲੱਗ ਗਏ। ਸੰਤ ਆਪਣੇ ਹੱਥਾਂ ਨਾਲ ਸੇਵਾ ਕਰਦੇ ਰਹੇ, ਕੱਪੜੇ ਵੀ ਉਹਦੇ ਧੋ ਦੇਣੇ, ਸਭ ਕੁਛ ਕਰ ਦੇਣਾ ਸੀ, ਮਹਾਂਪੁਰਸ਼ ਬੜੇ ਚੰਗੇ। ਅਤੇ ਜਦ ਪਾਠ ਕਰਦੇ ਸੀ ਫੇਰ ਨਹੀਂ ਸੀ ਬੋਲਿਆ ਕਰਦੇ, ਕਹਿਣ ਲੱਗੇ ਲੈ ਪੰਡਿਤ ਜੀ ਮੈਂ ਹੁਣ ਸੁਖਨੀ ਸਾਹਿਬ ਪੜ੍ਹਨੀ ਹੈ, ਅਤੇ ਤੂੰ ਜੇ ਹੋਰ ਕੁਛ ਲੈਣਾ ਤਾਂ ਦੱਸ, ਨਹੀਂ ਆ ਪਾਣੀ ਪੂਣੀ ਮੈਂ ਕੋਲ ਰੱਖਿਆ ਹੋਇਆ। ਕਹਿੰਦਾ ਨਹੀਂ ਮੈਨੂੰ ਅਜੇ ਕੋਈ ਲੋੜ ਨਹੀਂ, ਪੜ੍ਹੋ ਸੁਣ। ਸੰਤ ਬੈਠ ਕੇ ਪੜ੍ਹਨ ਲੱਗ ਗਏ, ਇਹ ਮੰਜੇ 'ਤੇ ਪਿਆ ਸੀ, ਕੁਛ ਸੁਣਦਾ ਰਿਹਾ, ਸੁਣਦੇ ਸੁਣਦੇ 20 ਮਿੰਟ ਬਾਅਦ ਚੜ੍ਹਾਈ ਕਰ ਗਿਆ। ਸੰਤਾਂ ਦੇ ਨੇਤਰ ਜਦ ਬਾਣੀ ਪੂਰੀ ਹੋ ਗਈ ਖੁੱਲ੍ਹੇ ਉਹਨਾਂ ਦੇ ਨੇਤਰ, ਕੀ ਦੇਖਦੇ ਨੇ ਵੀ ਇਹ ਤਾਂ ਚੜ੍ਹਾਈ ਕਰ ਗਿਆ। ਸੰਤਾਂ ਦੇ ਮਨ 'ਚ ਸੰਸਾ ਆ ਗਿਆ ਵੀ ਇਹ ਨਾ ਬ੍ਰਾਹਮਣ ਲੋਕ ਨੇ, ਇਹਨਾਂ ਦੇ ਮਨ 'ਚ ਨੇਚਾ ਹੁੰਦਾ ਵੀ ਜੇ ਮੰਜੇ 'ਤੇ ਮਰ ਜਾਵੇ ਉਹਦੀ ਗਤੀ ਨਹੀਂ ਹੁੰਦੀ, ਗੁਰਸਿੱਖਾਂ ਦੇ ਨਹੀਂ ਹੈ, ਉਹਨਾਂ ਦੇ ਹੈਗਾ। ਚਿੰਤਾ ਜੀ ਕਰਨ ਲੱਗ ਗਏ ਅਤੇ ਇਹਦੇ ਪਾਸੇ ਤਿਆਰੀ ਕਰਨ ਲੱਗ ਗਏ, ਸਾਰੇ ਨਲਾਤਾ ਧਲਾਤਾ ਅਰਥੀ 'ਤੇ ਪਾ ਲਿਆ, ਅਤੇ ਸੰਤਾਂ ਦੇ ਮਨ 'ਚੋਂ ਗੱਲ ਨਹੀਂ ਜਾਂਦੀ, ਵਾਰ ਵਾਰ ਫੇਰ ਆ ਜਾਂਦੀ ਹੈ ਵੀ ਇਹ ਮੰਜੇ 'ਤੇ ਮਰ ਗਿਆ। ਜਦ ਚੁੱਕਣ ਲੱਗੇ ਉਸ ਤੋਂ ਪਹਿਲਾਂ ਉਹਦਾ ਪੈਰ ਹਿੱਲ ਗਿਆ, ਪੈਰ ਹਿੱਲਿਆ ਤਾਂ ਉੱਠ ਕੇ ਬੈਠ ਗਿਆ। ਕਹਿੰਦੇ ਵੀ ਰਾਜ਼ੀ ਹੋ ਗਿਆ, ਰਾਜ਼ੀ ਹੋ ਗਿਆ, ਸਾਰਿਆਂ ਨੇ ਕਿਹਾ ਵੀ ਰਾਜ਼ੀ ਹੋ ਗਿਆ। ਲੋ ਮੁੜਿਆ ਆਇਆ, ਮੋੜ ਤਾਂ ਰੱਬ ਨੇ, ਕਹਿੰਦਾ ਮੋੜਿਆ ਨਹੀਂ ਹਾਂ ਮੈਂ। ਸੰਤਾਂ ਨੂੰ ਬੁਲਾ ਲਿਆ, ਨਮਸਕਾਰ ਕਰੀ, ਕਹਿੰਦਾ ਮਹਾਰਾਜ ਮੈਂ ਤਾਂ ਤੁਹਾਡਾ ਜਿਹੜਾ ਪਰਉਪਕਾਰ ਹੈ ਨਾ ਉਹ ਭੁੱਲੇ ਨਹੀਂ ਸਕਦਾ, ਤੁਸੀਂ ਮੈਨੂੰ ਇੱਥੇ ਵੀ ਰੱਖਿਆ ਅਤੇ ਦਰਗਾਹ 'ਚ ਵੀ ਰੱਖਤਾ। ਕਹਿੰਦੇ ਜਦ ਤੁਸੀਂ ਪਾਠ ਕਰਦੇ ਸੀ ਮੈਂ ਸੁਣਦਾ ਸੀ, ਮੈਨੂੰ ਕੋਈ ਜਮਦੂਤ ਨਹੀਂ ਲੈਣ ਆਏ, ਮੈਨੂੰ ਭਗਵਾਨ ਆਏ ਲੈਣ ਵਾਸਤੇ ਬਕੁੰਠ ਧਾਮ ਨੂੰ। ਬਾਣੀ ਸੁਣਨ ਦਾ ਕਿੰਨਾ ਫਲ ਹੈ। ਅਤੇ ਕਹਿੰਦਾ ਮੈਂ ਬਕੁੰਠ ਧਾਮ 'ਚ ਗਿਆ ਤਾਂ ਵਿਸ਼ਨੂੰ ਭਗਵਾਨ ਨੇ ਕਿਹਾ ਵੀ ਇਹਨੂੰ ਇੱਕ ਵਾਰੀ ਸਰੀਰ 'ਚ ਪਾ ਦਿਓ ਦੁਬਾਰਾ, ਇਹ ਸੰਤਾਂ ਨੂੰ ਦੱਸ ਦੇਵੇ, ਸੰਤ ਸੰਸਾ ਕਰੀ ਜਾਂਦੇ ਨੇ। ਕਹਿੰਦਾ ਮਹਾਰਾਜ ਮੈਂ ਦੱਸਣ ਆਇਆ ਵੀ ਮੰਜੇ ਮੁੰਜੇ ਦਾ ਕੋਈ ਸਵਾਲ ਨਹੀਂ ਹੈ, ਲੇਕਿਨ ਬਾਣੀ ਸੁਣਦੇ ਨੇ ਮੈਂ ਸਰੀਰ ਛੱਡਿਆ, ਮੈਨੂੰ ਵੈਕੁੰਠ ਧਾਮ ਚ ਵਾਸਾ ਮਿਲ ਗਿਆ ਤੇ ਵੈਕੁੰਠ ਵਾਲੇ ਮੇਰੇ ਨਾਲੇ ਖੜੇ ਨੇ ਤੇ ਮੈਂ ਸਿਰਫ ਇੰਨੀਓ ਗੱਲ ਦੱਸਣ ਆਇਆ ਸੀ। ਇਹ ਦੁਨੀਆਂ ਤੋਂ ਕਰੋੜਾਂ ਗੁਣਾ ਸੁਖ ਉਸ ਥਾਂ ਤੇ ਹੈ ਤੇ ਹੁਣ ਮੈਨੂੰ ਆਗਿਆ ਦੇਵੋ, ਮੈਂ ਜਾਵਾਂ, ਇੱਦਾਂ ਕਹਿ ਕੇ ਚੜਾਈ ਕਰਕੇ। ਸੋ ਬਾਣੀ ਦਾ ਫਲ ਹੈ ਸਾਧ ਸੰਗਤ ਜੀ, ਬੇਅੰਤ ਮਸਾਲਾ ਨੇ, ਇੱਕ ਨਹੀਂ ਇਸ ਇੱਥੇ ਵੀ ਸਥਾਨ ਤੇ ਕਿੰਨੇ ਪ੍ਰੇਮੀ ਬੈਠੇ ਨੇ ਸੰਗਤ ਦੇ ਅੰਦਰ ਜਿਹਨਾਂ ਨੇ ਬਾਣੀ ਪੜ੍ਹੀ ਤੇ ਸਰੀਰ ਅਰੋਗ ਹੋ ਗਏ, ਤੰਦਰੁਸਤ ਹੋ ਗਏ, ਜਿਹੜੇ ਡਾਕਟਰਾਂ ਤੋਂ ਵੀ ਠੀਕ ਨਹੀਂ ਸੀ। ਸੋ ਇਸ ਤਰ੍ਹਾਂ ਦੇ ਨਾਲ ਕੁਛ ਦਿਨਾਂ 'ਚ ਹੀ ਰਾਜੀ ਹੋ ਗਿਆ, ਬਾਣੀ ਪੜ੍ਹਨ ਲੱਗਿਆ ਤੇ ਮਨ 'ਚ ਉਹਦੇ ਹੁਣ ਖਿਆਲ ਆਉਂਦਾ ਵੀ ਭਾਈ ਬੰਦਾ ਉਹ ਮੰਬਾ ਜਿਸ ਥਾਂ ਤੋਂ ਉਹ ਸੂਰਜ ਜਿੱਥੋਂ ਤੈਨੂੰ ਰੋਸ਼ਨੀ ਮਿਲੀ ਹੈ ਮੈਨੂੰ ਵੀ ਲੈ ਚੱਲੋ। ਬਹੁਤ ਸਾਰੀ ਸੰਗਤ ਇਕੱਠੀ ਹੋ ਗਈ, ਬੇਅੰਤ ਬੰਦੇ ਗੁਰੂ ਮਹਾਰਾਜ ਦੇ ਪ੍ਰੇਮੀ ਹੋਏ, ਬਹੁਤ ਵੱਡੀ ਸੰਗਤ ਕਰਕੇ ਭਾਈ ਪਾਨਾ ਸਾਰਿਆਂ ਨੂੰ ਲਿਆ ਕੇ ਗੁਰੂ ਮਹਾਰਾਜ ਦੇ ਚਰਨੀ ਲਾਉਂਦਾ ਤੇ ਮਹਾਰਾਜ ਬੜੇ ਹੀ ਪ੍ਰਸੰਨ ਹੁੰਦੇ, ਕਹਿੰਦੇ ਭਾਈ ਪਾਨਾ ਫੇਰ ਹੁਣ ਦੱਸ ਹਾਲ ਵੀ ਚੋਰ ਨੱਠ ਗਏ ਘਰ ਹੈਗੇ ਅਜੇ? ਕਹਿੰਦਾ ਸੱਚੇ ਪਾਤਸ਼ਾਹ ਉਹ ਤਾਂ ਤੁਸੀਂ ਉਹ ਨਠਾਤੇ ਸੀਗੇ ਤੇ ਹੁਣ ਤਾਂ ਮੈਂ ਜੇ ਵਾਹਿਗੁਰੂ ਵਾਹਿਗੁਰੂ ਨਾ ਕਹਾਂ ਨਾ ਤਾਂ ਮੇਰਾ ਜਿਹੜਾ ਹਾਲ ਹੈ ਉਹ ਖਰਾਬ ਹੋ ਜਾਂਦਾ।
ਅੱਖਾਂ ਜੀਵਾਂ ਬਿਸਰੇ ਮਰ ਜਾਵਾਂ, ਆਪਣਾ
ਹੁਣ ਤਾਂ ਆਪਦੀ ਮਿਹਰ ਦੇ ਨਾਲ ਆਖਾਂ ਜੀਵਾਂ ਵਿਸਰੇ ਮਰ ਜਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਨੇ ਜਿੱਥੇ ਭਾਈ ਪਾਨੇ ਨੂੰ ਉਪਦੇਸ਼ ਦਿੱਤਾ ਹੈ ਉੱਥੇ ਸਾਨੂੰ ਵੀ ਉਪਦੇਸ਼ ਦਿੱਤਾ ਹੈ, ਤੁਸੀਂ ਵੀ ਸੁਣਿਆ, ਮੈਂ ਵੀ ਸੁਣਿਆ। ਅਰਦਾਸ ਕਰੀਏ ਕਿ ਪਾਤਸ਼ਾਹ ਕਿਰਪਾ ਕਰ, ਸਾਡੇ ਵੀ ਹਿਰਦੇ ਚ ਨਾਮ ਵਸਾ ਦੇ ਤੇ ਸਾਡੀ ਵੀ ਰਸਨਾ ਹਰ ਵਕਤ ਵਾਹਿਗੁਰੂ 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 ਕਰਦੀ ਰਹੇ। ਸੋ ਇਸ ਤਰ੍ਹਾਂ ਦੇ ਨਾਲ ਸਤਿਸੰਗ ਜੀ ਆਪ ਨੇ ਸਾਰਿਆਂ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਉਹਨਾਂ ਦਾ ਜਸ ਸਰਵਣ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉੱਤੇ ਯਕੀਨ ਲਿਆਓ, ਇਹਨੂੰ ਮੰਨੋ, ਇਤਿਹਾਸ ਦੀਆਂ ਗੱਲਾਂ ਨਾ ਮੰਨੋ। ਜਿਹੜੇ ਬੰਦੇ ਕੱਚ ਪਿੱਚ ਬੋਲਦੇ ਨਾ ਇਤਿਹਾਸ ਤੋਂ ਬਾਹਰ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹਨੂੰ ਫਰੇਮ ਕਹਿੰਦੇ ਨੇ, ਕੰਸਟੀਟਿਊਸ਼ਨ ਕਹਿੰਦੇ ਆ। ਤਾਂ ਜਿਹੜੇ ਬਾਹਰਲੀਆਂ ਗੱਲਾਂ ਕਰ ਜਾਂਦੇ ਨੇ ਮਨ ਮਤ, ਉਹ ਨਾ ਸੁਣਿਆ ਕਰੋ, ਇੰਨਾ ਕੁ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਸਾਨੂੰ ਸੋਝੀ ਦੇ ਦੇ, ਅਸੀਂ ਤੇਰੀ ਬਾਣੀ ਤੋਂ ਬਾਹਰਲੀ ਗੱਲ ਸੁਣੀਏ ਨਾ ਕੋਈ। ਜੇ ਆਪਾਂ ਇਤਿਹਾਸ ਕਹਿੰਦੇ ਹਾਂ ਬਾਣੀ ਤੋਂ ਬਾਹਰ ਨਹੀਂ ਜਾਂਦਾ, ਇੱਕ ਤਰ੍ਹਾਂ ਦਾ ਸਾਰਾ ਜਿੰਨਾ ਆਪਾਂ ਵਿਖਿਆਨ ਕਰਦੇ ਹਾਂ ਇਹ ਗੁਰਬਾਣੀ ਦਾ ਟੀਕਾ ਹੀ ਹੋਇਆ ਕਰਦਾ। ਜੀਵਨ ਮਹਾਂਪੁਰਸ਼ ਦਾ ਨਾਲ ਹੁੰਦਾ, ਉਹ ਸਾਨੂੰ ਸੋਝੀ ਦੇ ਜਾਂਦਾ। ਸੋ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਸੋ ਆਪ ਸਾਰੇ ਪ੍ਰੇਮੀ ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਗੱਜ ਵੱਜ ਕੇ ਬੋਲੋ।